ਨੇੜੇ ਆਇਆ, ਇੱਥੇ ਬਾਦਸ਼ਾਹ ਦੇ ਬੰਦਿਆਂ ਦੀ ਘੋੜੇ ਤੇ ਨਿਗਾਹ ਪੈ ਗਈ। ਆਪਣੀ ਵਾਹ ਵਾਹ ਕਰਾਉਣ ਵਾਸਤੇ ਉਹਨਾਂ ਆਖਿਆ, ਇਹ ਘੋੜਾ ਤਾਂ ਬਾਦਸ਼ਾਹ ਕੋਲ ਹੋਣਾ ਚਾਹੀਦਾ। ਬਾਦਸ਼ਾਹ ਨੂੰ ਸੁਨੇਹਾ ਭੇਜਿਆ ਕਿ ਬਾਦਸ਼ਾਹ ਘੋੜਾ ਬੜਾ ਸੁੰਦਰ ਕੀਮਤੀ, ਇਹੋ ਜਿਹਾ ਘੋੜਾ ਮਿਲਦਾ ਨੀ ਕਿਤੇ। ਕਹਿੰਦਾ ਹੁਣੇ ਲੈ ਆਓ। ਸਿੱਖ ਦੇ ਕੋਲੋਂ ਘੋੜਾ ਜਾ ਕੇ ਇਹਨਾਂ ਨੇ ਖੋਹ ਲਿਆ। ਸਿੱਖ ਨੇ ਬਥੇਰਾ ਆਖਿਆ, ਇਹ ਘੋੜਾ ਸੱਚੇ ਸਤਿਗੁਰਾਂ ਦਾ ਹੈ, ਉਹਨਾਂ ਵਾਸਤੇ ਲੈ ਕੇ ਆਇਆ, ਪਰ ਇਹ ਨੀ ਮੰਨੇ। ਕਹਿੰਦੇ ਤਾਂ ਬਾਦਸ਼ਾਹ ਦੀ ਮੰਗ ਹੈ, ਹੁਣ ਬਾਦਸ਼ਾਹ ਹੀ ਲੈ ਕੇ ਜਾਏਗਾ। ਇਹ ਘੋੜਾ ਲੈ ਕੇ ਬਾਦਸ਼ਾਹ ਕੋਲ ਆਏ। ਬਾਦਸ਼ਾਹ ਨੇ ਘੋੜਾ ਵੇਖਿਆ, ਬੜਾ ਸੁੰਦਰ ਘੋੜਾ ਹੈ, ਚੜਨ ਲੱਗਾ। ਫਿਰ ਇਹਦਾ ਮਨ ਗੁਰੂ ਸਾਹਿਬ ਨੇ ਫੇਰ ਦਿੱਤਾ। ਘੋੜਾ ਚੜਨ ਤੋਂ ਪਹਿਲਾਂ ਇਹਦਾ ਮਨ ਫਿਰ ਗਿਆ, ਅੱਜ ਨਹੀਂ ਚੜਦੇ, ਦੋ ਚਾਰ ਦਿਨ ਠਹਿਰ ਕੇ ਜਦੋਂ ਇਹਦੀ ਥਕਾਵਟ ਉਤਰੇਗੀ ਫਿਰ ਚੜਾਂਗੇ। ਪਰਮੇਸ਼ਰ ਵੱਲੋਂ ਹੀ ਉਹ ਘੋੜੇ ਨੂੰ ਇਹੋ ਜਿਹੀ ਸਤਿਗੁਰਾਂ ਕੋਲ ਜਾਣ ਦੀ ਲਟਕ ਲੱਗੀ। ਗੁਰੂ ਸਾਹਿਬ ਦੇ ਵਿਛੋੜੇ ਵਿੱਚ ਹੀ ਉਹ ਤਾਂ ਬਣਿਆ ਹੀ ਸਤਿਗੁਰਾਂ ਵਾਸਤੇ ਸੀ, ਬਾਦਸ਼ਾਹ ਕਿਵੇਂ ਇਹਦੇ ਤੇ ਚੜ ਸਕਦਾ ਸੀ। ਘੋੜਾ ਜਾ ਕੇ ਬਿਮਾਰ ਹੋ ਗਿਆ, ਨਾ ਕੁਝ ਖਾਵੇ ਤੇ ਨਾ ਪਾਣੀ ਪੀਂਦਾ ਹੈ। ਬਥੇਰੇ ਸਿਆਣਿਆਂ ਨੂੰ ਸੱਦ ਕੇ ਇਹਨੇ ਘੋੜੇ ਦਾ ਇਲਾਜ ਕਰਾਇਆ, ਪਰ ਘੋੜੇ ਦਾ ਕੋਈ ਇਲਾਜ ਇਹਨਾਂ ਨੂੰ ਸਮਝ ਨਾ ਆਵੇ। ਉਹਨਾਂ ਆਖਿਆ, ਬਾਦਸ਼ਾਹ ਇਹ ਘੋੜਾ ਆਪਣੇ ਤਬੇਲੇ ਚੋਂ ਕੱਢ ਦੇ, ਕਿਤੇ ਐਸਾ ਨਾ ਹੋਵੇ ਕਿ ਤੇਰੇ ਦੂਜੇ ਘੋੜੇ ਵੀ ਬਿਮਾਰ ਹੋ ਜਾਣ, ਦੂਜੇ ਘੋੜੇ ਵੀ ਕਿਤੇ ਤੇਰੇ ਰੋਗੀ ਨਾ ਹੋ ਜਾਣ। ਉਸ ਵਕਤ ਇਹਨੇ ਉਹ ਘੋੜਾ ਕਾਜੀ ਨੂੰ ਦੇ ਦਿੱਤਾ ਹੈ ਤੇ ਕਾਜੀ ਉਹ ਘੋੜਾ ਲੈ ਕੇ ਘਰ ਆ ਰਿਹਾ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਵੇਂ ਉਹ ਘੋੜਾ ਕਾਜੀ ਕੋਲੋਂ ਖਰੀਦ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਾਵਨ ਕਥਾ ਸਰਵਣ ਕਰੀਏ। ਉਹ ਸਿੱਖ ਜਿਹੜਾ ਸੀ ਛੇਵੇਂ ਪਾਤਸ਼ਾਹ ਕੋਲ ਆ ਕੇ ਰੋਇਆ, ਮਹਾਰਾਜ ਮੈਂ ਤਾਂ ਆਪ ਜੀ ਵਾਸਤੇ ਲਿਆਇਆ ਸੀ ਘੋੜਾ, ਸਤਿਗੁਰ ਆਖਿਆ ਤੂੰ ਜੋ ਲਿਆਇਆ ਸਾਡੇ ਤੱਕ ਪਹੁੰਚ ਗਿਆ, ਤੂੰ ਇਹ ਭਾਵਨਾ ਰੱਖ ਤੇ ਜੇ ਤੇਰੀ ਭਾਵਨਾ ਹੈ ਅਸੀਂ ਉਸ ਘੋੜੇ ਤੇ ਚੜੀਏ ਤੇ ਅਸੀਂ ਚੜਾਂਗੇ। ਇਸ ਪ੍ਰਕਾਰ ਨਾਲ ਗੁਰੂ ਸਾਹਿਬ ਕਲਾ ਵਰਤਾ ਰਹੇ ਨੇ। ਸਾਰੀ ਸੰਗਤ ਗੁਰੂ ਚਰਨਾ ਚ ਹਾਜ਼ਰੀ ਲਵਾਓ, ਆਖਣਾ ਕਰੋ ਜੀ ਸਤਨਾਮ
ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਦੁਇਰਾ ਰਿਦੇ ਵਿਚਾਰਿਓ ਸਤਿਗੁਰੂ ਸ਼ਾਹਜਹਾਂ ਮਤ ਮੰਦ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਮਨ ਚ ਵਿਚਾਰ ਕੀਤੀ ਕਿ ਬਾਦਸ਼ਾਹ ਸ਼ਾਹਜਹਾਨ ਦੀ ਮਤ ਮਾਰੀ ਗਈ ਹੈ, ਕਿਉਂਕਿ ਸਤਿਗੁਰੂ ਜੀ ਜਾਣਦੇ ਸਨ ਇਹਦੇ ਨਾਲ ਹੁਣ ਆਉਣ ਵਾਲੇ ਸਮੇਂ ਚ ਸਾਡੀ ਬਣਨੀ ਨੀ ਨਿਭਣੀ ਨਹੀਂ, ਇਹ ਕੂੜ ਤੇ ਝੂਠ ਝੂਠ ਦਾ ਆਸਰਾ ਲੈਣ ਵਾਲਾ ਹੈ, ਜੰਗ ਯੁੱਧ ਹੋਣੇ ਸਨ ਆਉਣ ਵਾਲੇ ਸਮੇਂ ਚ ਬਾਦਸ਼ਾਹ ਨਾਲ। ਸਤਿਗੁਰਾਂ ਨੇ ਜਾਣੀ ਜਾਣ ਪਾਤਸ਼ਾਹ ਨੇ ਜਾਣ ਲਿਆ ਕਿ ਬਾਦਸ਼ਾਹ ਨੇ ਹੋਛਾ ਕੰਮ ਕੀਤਾ, ਘੋੜਾ ਸਾਡੇ ਵਾਸਤੇ ਸਿੱਖ ਲੈ ਕੇ ਆ ਰਿਹਾ ਸੀ, ਇਹਨੇ ਰਸਤੇ ਚ ਆਪਣੇ ਸਿਪਾਹੀ ਭੇਜ ਕੇ ਸਿੱਖ ਕੋਲੋਂ ਘੋੜਾ ਖੋਇਆ, ਇਹ ਮਾੜੀ ਮਤ ਵਾਲਾ ਬਾਦਸ਼ਾਹ ਸ਼ਾਹਜਹਾਨ ਨੇ ਕੰਮ ਕੀਤਾ ਹੈ।
ਕਰੀ ਅਵਗਿਆ ਅਦਬ ਬਿਨ ਲੀਨ ਤੁਰੰਗ ਬਿਲੰਦ,
ਅਵਗਿਆ ਕੀਤੀ ਹੈ ਗੁਰੂ ਘਰ ਦਾ, ਅਨਾਦਰ ਕੀਤਾ ਹੈ ਬਾਦਸ਼ਾਹ ਸ਼ਾਹਜਹਾਨ ਨੇ ਅਦਬ ਤੋਂ ਬਿਨਾਂ। ਇਹਨੇ ਉਹ ਘੋੜਾ ਜਿਹੜਾ ਸਾਡੇ ਵਾਸਤੇ ਆ ਰਿਹਾ ਸੀ, ਇਹਨੇ ਜ਼ੋਰ ਨਾਲ ਆਪਣੇ ਤਾਣ ਨਾਲ ਉਹ ਘੋੜਾ ਸਿੱਖ ਦੇ ਕੋਲੋਂ ਖੋਇਆ ਹੈ।
ਚੋ ਪਈ ਆਜ ਲੀਨ ਅਸਕੀਨ ਕੁਚਾਲੇ, ਅਪਰਵਸਤ ਛੀਨੈ ਪਿਕ ਕਾਲੇ।
ਛੇਵੇਂ ਪਾਤਸ਼ਾਹ ਮਨ ਹੀ ਮਨ ਵਿਚਾਰ ਕਰ ਰਹੇ ਨੇ ਕਿ ਅੱਜ ਤਾਂ ਬਾਦਸ਼ਾਹ ਨੇ ਘੋੜਾ ਖੋਇਆ, ਇਹਦੇ ਸਿਪਾਹੀਆਂ ਨੇ ਇਹਦੇ ਨਵਾਬਾਂ ਨੇ ਘੋੜਾ ਖੋਇਆ, ਵਧੀਆ ਘੋੜਾ ਵੇਖ ਕੇ ਕੀਮਤੀ ਘੋੜਾ ਵੇਖ ਕੇ ਖੋ ਲਿਆ, ਤੇ ਅੱਜ ਘੋੜਾ ਖੋਇਆ, ਆਉਣ ਵਾਲੇ ਸਮੇਂ ਚ ਕੱਲ ਨੂੰ ਇਹ ਹੋਰ ਵਸਤੂਆਂ ਵੀ ਖੋਣਗੇ ਸਿੱਖਾਂ ਕੋਲੋਂ, ਇਹ ਤਾਂ ਫਿਰਤ ਪੈ ਜਾਣੀ ਹੈ। ਜਿਵੇਂ ਜ਼ਿਮੀਂਦਾਰ ਸਿਆਣਾ ਖੜਿਆ ਸੀ ਖੇਤ ਦੇ ਕੰਢੇ ਤੇ ਇੱਕ ਸਹਿਆ ਲੰਘਿਆ ਜਾਵੇ ਖੇਤ ਚੋਂ, ਉਹਨੇ ਡਾਂਗ ਮਾਰੀ ਸਹੇ ਦੀਆਂ ਲੱਤਾਂ ਤੋੜਤੀਆਂ, ਲਾਗੇ ਬੰਦਾ ਖੜਿਆ ਸੀ ਕਹਿੰਦਾ ਵੀ ਸਹੇ ਦੇ ਨਾਲ ਕਿਹੜਾ ਤੇਰੀ ਜ਼ਮੀਨ ਦੀ ਫਸਲ ਖਰਾਬ ਹੋ ਗਈ ਹੈ, ਵੀ ਕੱਲ ਨੂੰ ਲੱਤਾਂ ਤੋੜੀਆਂ ਇਹਦੀਆਂ। ਕਹਿੰਦਾ ਸਹਿਆ ਇੱਕ ਲੰਘਿਆ, ਕੱਲ ਇਹਨੂੰ ਵੇਖ ਕੇ ਹੋਰ ਲੰਘਣਗੇ, ਸਹਿਆ ਨੀ ਪਿਆ ਪੈਂਦਾ ਇੱਥੇ, ਮੈਂ ਤਾਂ ਪਹੇ ਦੀਆਂ ਲੱਤਾਂ ਤੋੜੀਆਂ ਨੇ ਵੀ ਪਿਆ ਨਾ ਪਵੇ। ਸਿਆਣੇ ਬੰਦੇ ਪਹਿਲਾਂ ਹੀ ਕਿਆਸ ਕਰ ਲੈਂਦੇ, ਛੇਵੇਂ ਪਾਤਸ਼ਾਹ ਨੇ ਆਖਿਆ ਵੀ ਅੱਜ ਘੋੜਾ ਖੋਇਆ, ਐਸਾ ਨਾ ਹੋਵੇ ਕਿ ਕੱਲ ਨੂੰ ਸਿੱਖਾਂ ਕੋਲੋਂ ਹੋਰ ਵਸਤੂਆਂ ਵੀ ਖੋਇਆ ਕਰਨ। ਜਦੋਂ ਸਿੱਖ ਤਾਂ ਕੀਮਤੀ ਕੀਮਤੀ ਵਸਤੂਆਂ ਗੁਰੂ ਘਰ ਲੈ ਕੇ ਆਉਂਦੇ ਨੇ ਭੇਟ ਕਰਨ ਵਾਸਤੇ, ਐਸਾ ਨਾ ਹੋਵੇ ਕਿ ਕੱਲ ਨੂੰ ਬਾਦਸ਼ਾਹ ਉਹਨਾਂ ਸਿੱਖਾਂ ਕੋਲੋਂ ਹੋਰ ਵਸਤੂਆਂ ਵੀ ਖੋਇਆ ਕਰੇ।
ਸਿੱਖਣ ਉਰ ਸ਼ਰਧਾ ਮਿਟ ਜਾਵੇ, ਵਸਤੀ ਅਮੋਲਕ ਬੋਰ ਨਾ ਲਿਆਵੇ।
ਏਦਾਂ ਹੀ ਜੇ ਕੀਤਾ ਬਾਦਸ਼ਾਹ ਨੇ ਤੇ ਸਿੱਖਾਂ ਦੇ ਮਨਾਂ ਚੋਂ ਸ਼ਰਧਾ ਮਿਟ ਜਾਏਗੀ। ਸਿੱਖਾਂ ਨੇ ਸੋਚਣਾ ਕਿ ਕੀਮਤੀ ਵਸਤੂ ਕਿਉਂ ਲੈ ਕੇ ਜਾਣੀ, ਉਹ ਤਾਂ ਰਸਤੇ ਚ ਹੀ ਬਾਦਸ਼ਾਹ ਨੇ ਖੋਹ ਲੈਣੀ। ਸਿੱਖਾਂ ਦੇ ਮਨਾਂ ਚੋਂ ਸ਼ਰਧਾ ਟੁੱਟੇਗੀ, ਭਾਵਨਾ ਟੁੱਟੇਗੀ, ਫਿਰ ਉਹ ਕੀਮਤੀ ਤੇ ਅਮੋਲਕ ਵਸਤੂਆਂ ਗੁਰੂ ਘਰ ਸਿੱਖ ਨਹੀਂ ਲੈ ਕੇ ਆਉਣ ਲੱਗੇ।
ਜਾਨੈ ਬਲੀ ਤੁਰਕ ਲੈ ਛੀਨ, ਤਰੈ ਤਰਾਸ ਬਿਨ ਆਸ ਪਰਬੀਨ।
ਸਿੱਖ ਤਾਂ ਇਹੀ ਸਮਝਣਗੇ ਨਾ, ਇਹੀ ਜਾਣਨਗੇ ਕਿ ਤੁਰਕ ਬੜੇ ਬਲੀ ਨੇ, ਬਲਵਾਨ ਨੇ, ਸਾਡੇ ਕੋਲੋਂ ਰਸਤੇ ਚ ਉਹਨਾਂ ਨੇ ਕੀਮਤੀ ਵਸਤੂ ਖੋਹ ਲੈਣੀ। ਕੀਮਤੀ ਵਸਤੂ ਕਾਹਨੂੰ ਲੈ ਕੇ ਜਾਣੀ ਗੁਰੂ ਜੀ ਕੋਲ? ਹੁਣ ਤਾਂ ਕੀਮਤੀ ਵਸਤੂਆਂ ਲੈ ਕੇ ਆਉਂਦੇ ਨੇ, ਮੁੜ ਕੇ ਆਖਣਗੇ ਵੀ ਤੁਰਕ ਤਾਂ ਖੋਹ ਲੈਣਗੇ ਬਲੀ ਨੇ ਰਸਤੇ ਵਿੱਚ। ਇਸ ਕਰਕੇ ਉਹ ਇਸ ਤਰ੍ਹਾਂ ਇਹਨਾਂ ਕੋਲੋਂ ਤਰਾਸ ਰੱਖਣਗੇ, ਸਿੱਖਾਂ ਦੇ ਅੰਦਰ ਇਹਨਾਂ ਤੁਰਕਾਂ ਦਾ ਜਿਹੜਾ ਹੈ ਉਹ ਡਰ ਬਣ ਜਾਏਗਾ, ਸਹਿਮ ਬਣ ਜਾਏਗਾ।
ਹਮ ਸਿੱਖੀ ਕੋ ਕਰੈ ਬਿਥਾਰਨ, ਮਿਟੈ ਜਬੈ ਪਿਖਲੇ ਅਸ ਕਾਰਨ।
ਅਸੀਂ ਤਾਂ ਸਿੱਖੀ ਦਾ ਵਿਸਥਾਰ ਕਰਨਾ, ਅਸੀਂ ਤਾਂ ਸਿੱਖੀ ਨੂੰ ਕੌੜੀ ਵੇਲ ਵਾਂਗੂ ਹੋਰ ਵਧਾਉਣਾ, ਇਹ ਵਧੇਗੀ। ਪਰ ਜੇ ਇਹ ਕੰਮ ਸਿੱਖਾਂ ਨੇ ਵੇਖਣਾ ਸ਼ੁਰੂ ਕਰ ਦਿੱਤਾ ਕਿ ਬਲੀ ਤੁਰਕ ਨੇ ਇਹ ਰਸਤੇ ਚ ਗੁਰੂ ਘਰ ਜਾਣ ਵਾਲੀਆਂ ਕੀਮਤੀ ਵਸਤੂਆਂ ਖੋਹਣ ਵਾਲੇ ਹੋ ਗਏ ਨੇ, ਤੇ ਇਹ ਵੇਖ ਕੇ ਸਿੱਖਾਂ ਦੀਆਂ ਭਾਵਨਾਵਾਂ ਟੁੱਟਣਗੀਆਂ, ਸਿੱਖਾਂ ਦੇ ਮਨਾਂ ਦੇ ਜਿਹੜੇ ਨਿਸ਼ਚੇ ਸ਼ਰਧਾ ਭਾਵਨਾਵਾਂ ਨੇ ਉਹ ਟੁੱਟਣਗੀਆਂ। ਐਸਾ ਅਸੀਂ ਨਹੀਂ ਹੋਣ ਦਿਆਂਗੇ।
ਇਸ ਕੇ ਸੰਗ ਨਾ ਬਣਾ ਹਮਾਰੇ, ਵਿਗੜ ਪਰੈ ਓਚਕ ਕਿਸ ਬਾਰੇ।
ਸਤਿਗੁਰੂ ਜੀ ਨੇ ਜਾਣ ਲਿਆ ਕਿ ਬਾਦਸ਼ਾਹ ਸ਼ਾਹ ਜਹਾਨ ਨਾਲ ਸਾਡੀ ਨਹੀਂ ਬਣਨ ਵਾਲੀ। ਮਹਾਰਾਜ ਜੀ ਜਾਣੀ ਜਾਣ ਜਾਣਦੇ ਤਾਂ ਸਨ, ਪਰ ਉਹਦੀਆਂ ਆਦਤਾਂ ਵੇਖ ਕੇ ਮਹਾਰਾਜ ਜੀ ਜਾਣ ਗਏ ਕਿ ਬਾਦਸ਼ਾਹ ਦੇ ਨਾਲ ਸਾਡੀ ਹੁਣ ਨਿਭਣੀ ਨਹੀਂ, ਇਹਦੇ ਨਾਲ ਨਹੀਂ ਬਣਨੀ। ਪਤਾ ਨਹੀਂ ਬਿਨਾਂ ਕਾਰਨ ਤੋਂ ਕਦੋਂ ਇਹਦੇ ਨਾਲ ਸਾਡਾ ਵਿਗਾੜ ਪੈ ਜਾਏ, ਕਦੋਂ ਇਹਦੇ ਨਾਲ ਸਾਡੀ ਦੁਵੈਸ਼ ਪੈਦਾ ਹੋ ਜਾਏ।
ਆਪਣੋ ਘੋੜਾ ਲੈ ਜਬੈ, ਇਸ ਕੋ ਸੰਗ ਤਿਆਗ ਦੇ ਤਵੈ।
ਜਿਹੜਾ ਘੋੜਾ ਬਾਦਸ਼ਾਹ ਦੇ ਤਬੇਲੇ ਵਿੱਚ ਗਿਆ ਹੈ, ਉਹ ਘੋੜਾ ਹੁਣ ਅਸੀਂ ਇਹਦੇ ਕੋਲੋਂ ਵਾਪਸ ਲੈਣਾ। ਤਾਂ ਹੀ ਸਿੱਖਾਂ ਦੇ ਮਨ ਚ ਭਾਵਨਾ ਬਣੇਗੀ ਨਾ ਕਿ ਗੁਰੂ ਆਪਣੀ ਵਸਤੂ ਨਹੀਂ ਕਿਤੇ ਜਾਣ ਦਿੰਦਾ, ਤੇ ਜੇ ਅਸੀਂ ਵਾਪਸ ਨਹੀਂ ਮੰਗਾਉਂਦੇ ਤੇ ਸਿੱਖਾਂ ਦੀ ਸ਼ਰਧਾ ਟੁੱਟਦੀ ਹੈ, ਸਿੱਖਾਂ ਦੀ ਭਾਵਨਾ ਟੁੱਟਦੀ ਹੈ। ਮਹਾਰਾਜ ਜੀ ਕਹਿੰਦੇ ਜਦੋਂ ਇਹਦੇ ਕੋਲੋਂ ਅਸੀਂ ਆਪਣਾ ਘੋੜਾ ਵਾਪਸ ਲਵਾਂਗੇ ਤੇ ਫਿਰ ਇਹਦਾ ਸੰਗ ਛੱਡ ਕੇ ਵੀ ਹੁਣ ਛੇਤੀ ਜਾਵਾਂਗੇ, ਹੁਣ ਲਾਹੌਰ ਬਹੁਤਾ ਸਮਾਂ ਨਹੀਂ ਰਹਿਣਾ ਅਸੀਂ, ਕਿਉਂਕਿ ਬਾਦਸ਼ਾਹ ਨਾਲ ਸਾਡੀ ਬਣਨੀ ਕੋਈ ਨਹੀਂ, ਇਹਦੇ ਨਾਲ ਸਾਡੀ ਨਿਭਣੀ ਕੋਈ ਨਹੀਂ, ਇਥੋਂ ਫਿਰ ਘੋੜਾ ਲੈ ਕੇ ਅਸੀਂ ਛੇਤੀ ਇਥੋਂ ਚਲੇ ਜਾਵਾਂਗੇ।
ਇਮ ਸਤਿਗੁਰ ਉਰ ਮੈਂ ਠਹਿਰਾਏ, ਸ਼ਾਹ ਜਹਾਂ ਅਸਲੀਓ ਮੰਗਾਏ।
ਤਾਂ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਵਿਚਾਰ ਕੀਤੀ। ਉਧਰ ਬਾਦਸ਼ਾਹ ਸ਼ਾਹ ਜਹਾਨ ਦੇ ਕੋਲ ਜਦੋਂ ਘੋੜਾ ਆਇਆ, ਉਹਨੇ ਆਖਿਆ ਵੀ ਮੈਨੂੰ ਦਰਸ਼ਨ ਕਰਾਓ, ਕਿਹੜਾ ਘੋੜਾ ਹੈ ਜਿਹੜਾ ਤੁਸੀਂ ਲੈ ਕੇ ਆਏ ਹੋ? ਇਹਨੇ ਘੋੜਾ ਵੇਖਣ ਵਾਸਤੇ ਆਪਣੇ ਕੋਲ ਬੁਲਾਇਆ।
ਹਿਰਨ ਹੇਤ ਪ੍ਰਤੀਕਤ ਰਿਓ, ਆਇਓ ਨਿਕਟ ਹਰਕ ਬੋਲਿਓ।
ਇਹ ਵੇਖਣ ਵਾਸਤੇ ਉਡੀਕਦਾ ਰਿਹਾ ਕਿ ਲੈ ਕੇ ਆਓ ਘੋੜਾ ਛੇਤੀ ਨਾਲ, ਮੈਂ ਵੇਖਣਾ ਚਾਹੁੰਦਾ ਇਹੋ ਜਿਹਾ ਕਿਹੜਾ ਬਲੀ ਘੋੜਾ, ਬਲਵਾਨ ਘੋੜਾ ਜਿਹੜਾ ਉਧਰੋਂ ਕਾਬਲ ਦੇ ਇਲਾਕੇ ਚੋਂ ਆਇਆ। ਉਧਰ ਤਾਂ ਘੋੜਿਆਂ ਦੀਆਂ ਖਾਨਾਂ ਨੇ, ਬੜੇ ਬੜੇ ਵਧੀਆ ਘੋੜੇ ਉਧਰੋਂ ਮਿਲਦੇ ਨੇ, ਪ੍ਰਾਪਤ ਹੁੰਦੇ ਨੇ। ਇਹ ਘੋੜਾ ਉਡੀਕ ਰਿਹਾ ਸੀ, ਇਹਨੇ ਨੂੰ ਜਿਹੜੇ ਘੋੜਾ ਲੈ ਕੇ ਆਏ ਸਨ ਖੋਹ ਕੇ ਸਿੱਖ ਕੋਲੋਂ, ਉਹ ਘੋੜਾ ਲੈ ਕੇ ਇਹਦੇ ਕੋਲ ਬਾਦਸ਼ਾਹ ਕੋਲ ਆਏ ਹਨ।
ਬਸਤਰੇ ਉਤਾਰ ਆਪ ਕਰ ਫੇਰਾ, ਸਕਲ ਬਣਾਓ ਸ਼ੁਭ ਅਤੇਰਾ।
ਘੋੜੇ ਤੇ ਜਿਹੜਾ ਕੱਪੜਾ ਪਾਇਆ ਸੀ, ਕੱਪੜਾ ਲਾ ਕੇ ਘੋੜੇ ਤੇ ਹੱਥ ਫੇਰਿਆ ਸ਼ਾਹਜਹਾਨ ਨੇ, ਘੋੜੇ ਦੀ ਪਿੱਠ ਦੇ ਉੱਤੇ ਹੱਥ ਫੇਰਿਆ, ਫੇਰ ਕੇ ਘੋੜਾ ਵੇਖਿਆ ਕਿ ਬੜਾ ਸੁੰਦਰ ਹੈ। ਇੱਕ ਇੱਕ ਅੰਗ ਘੋੜੇ ਦਾ ਏਦਾਂ ਬਣਾਇਆ ਹੋਇਆ ਜਿਵੇਂ ਵਿਧਾਤਾ ਨੇ, ਘੜਨ ਵਾਲੇ ਨੇ ਆਪ ਆਪਣੇ ਹੱਥੀ ਘੜਿਆ। ਬੜਾ ਸੁੰਦਰ ਘੋੜਾ, ਬੜਾ ਸੁਨੱਖਾ ਘੋੜਾ ਹੈ।
ਚੜਨ ਹੇਤ ਜਬ ਉਦਮ ਕਰਿਓ, ਗੁਰ ਫੇਰਿਓ ਮਨ ਤਛਿਨ ਮੁਰਿਓ।
ਇਹਦੇ ਮਨ ਚ ਫੁਰਨਾ ਹੋਇਆ ਕਿ ਮੈਂ ਘੋੜੇ ਤੇ ਚੜ ਕੇ ਵੇਖਾਂ, ਇਹਦੀ ਸਵਾਰੀ ਕਰਕੇ ਵੇਖਾਂ। ਚੜਨ ਲੱਗਾ ਚੜਨ ਵਾਸਤੇ ਹਾਲੇ ਤਿਆਰੀ ਕਰਨ ਹੀ ਲੱਗਾ, ਇਹਨੇ ਨੂੰ ਸਤਿਗੁਰਾਂ ਨੇ ਇਹਦਾ ਮਨ ਫੇਰ ਦਿੱਤਾ ਅੰਦਰੋਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਤਿਗੁਰਾਂ ਤੋਂ ਬਿਨਾਂ ਪ੍ਰੇਰਕ ਕੋਈ ਨਹੀਂ ਹੈ। ਸਾਡੇ ਸਾਰਿਆਂ ਦੇ ਮਨਾਂ ਦੀ ਜਿਹੜੀ ਡੋਰ ਹੈ ਨਾ, ਉਹ ਸਾਹਿਬ ਨੇ, ਅਕਾਲ ਪੁਰਖ ਨੇ ਆਪਣੇ ਹੱਥ ਚ ਰੱਖੀ, ਜਿਵੇਂ ਪ੍ਰੇਰਦਾ ਉਸੇ ਤਰ੍ਹਾਂ ਕਰਦੇ ਨੇ। ਬਾਦਸ਼ਾਹ ਨੇ ਜਦੋਂ ਘੋੜੇ ਚੜਨ ਵਾਸਤੇ ਤਿਆਰੀ ਕੀਤੀ, ਉਧਰ ਛੇਵੇਂ ਪਾਤਸ਼ਾਹ ਨੇ ਇਹਦਾ ਮਨ ਫੇਰ ਦਿੱਤਾ, ਇਹਦੇ ਮਨ ਨੂੰ ਫੇਰ ਦਿੱਤਾ ਚੜਨ ਵਾਲੇ ਪਾਸਿਓਂ, ਇਹਦਾ ਧਿਆਨ ਹਟਾ ਦਿੱਤਾ।
ਕਯੋ ਥਕਤ ਹੈ ਆਇਓ ਦੂਰ, ਦਿਓ ਬਿਸਰਾਮ ਕੀਨ ਬਨੂਰ।
ਕਹਿੰਦਾ ਨਹੀਂ ਅੱਜ ਨੀ ਚੜਦੇ ਇਹਦੇ ਤੇ, ਪਹਿਲਾਂ ਚੜਨ ਲੱਗਾ, ਫਿਰ ਕਹਿੰਦਾ ਨਹੀਂ ਨਹੀਂ ਰਹਿਣ ਦਿਓ, ਅੱਜ ਨੀ ਚੜਦੇ, ਬੜੀ ਦੂਰੋਂ ਆਇਆ, ਘੋੜਾ ਥੱਕਿਆ ਹੋਣਾ, ਇਹਨੂੰ ਥਕਾਵਟ ਹੋਈ ਹੋਣੀ ਹੈ, ਤੇ ਦੂਰੋਂ ਆਇਆ, ਇਹਨੂੰ ਥਕਾਵਟ ਹੋਈ ਹੋਵੇਗੀ, ਇਸ ਕਰਕੇ ਇਹਨੂੰ ਆਰਾਮ ਕਰਨ ਦਿਓ, ਤੇ ਇਹਦੀ ਘੋੜੀ ਲਾਹ ਦਿਓ, ਇਹਦੇ ਘੋੜੇ ਦੇ ਉੱਤੋਂ ਜਿਹੜੀ ਕਾਠੀ ਪਾਈ ਹੋਈ ਆ ਉਹ ਕਾਠੀ ਲਾਹ ਦਿਓ, ਤੇ ਇਹਦੀ ਮਾਲਿਸ਼ ਕਰੋ ਚੰਗੀ ਤਰ੍ਹਾਂ, ਇਹਨੂੰ ਖਾਣ ਪੀਣ ਨੂੰ ਵਧੀਆ ਖੁਰਾਕ ਦੇਵੋ।
ਦੋ ਇੱਕ ਤੀਨ ਦਿਵਸ ਮੋਹ ਚਰੈ ਤਾਵਤ ਸ਼ਰਮ ਸਗਰੋ ਪਰ।
ਅੱਜ ਨੀ ਚੜਦਾ, ਅੱਜ ਇਹਨੂੰ ਆਰਾਮ ਕਰਨ ਦਿਓ, ਦੋ ਤਿੰਨ ਦਿਨ ਇਹਨੂੰ ਆਰਾਮ ਕਰਨ ਦਿਓ। ਦੂਰੋਂ ਚੱਲ ਕੇ ਆਇਆ, ਬੜਾ ਲੰਮਾ ਪੈਂਡਾ ਤੈਅ ਕੀਤਾ ਘੋੜੇ ਨੇ, ਤੇ ਦੋ ਤਿੰਨ ਦਿਨ ਬਾਅਦ ਮੈਂ ਇਹਦੇ ਤੇ ਸਵਾਰ ਹੋਵਾਂਗਾ, ਫਿਰ ਮੈਂ ਇਹਦੀ ਸਵਾਰੀ ਦਾ ਆਨੰਦ ਲਵਾਂਗਾ, ਫਿਰ ਵੇਖਾਂਗਾ ਕਿ ਇਹ ਕਿਸ ਤਰ੍ਹਾਂ ਦੀ ਸਵਾਰੀ ਕਰਾਉਂਦਾ ਹੈ।
ਸੁਣ ਉਮਰਾਵ ਸਰਾਨ ਠਾਨੇ ਰਾਵ ਰੋ ਨਿਤ ਭਾਗ ਮਾਨੇ।
ਸੁਣ ਕੇ ਜਿਹੜੇ ਉਮਰਾਵ ਅਹਿਲਕਾਰ ਸੀ ਬਾਦਸ਼ਾਹ ਨੂੰ ਸਲਾਹੁੰਦੇ ਨੇ, ਕਹਿੰਦੇ ਬਾਦਸ਼ਾਹ ਤੇਰੇ ਬੜੇ ਮਹਾਨ ਭਾਗ ਨੇ। ਸ਼ਾਹਜਹਾਨ ਨੂੰ ਕਹਿੰਦੇ ਤੇਰੇ ਬੜੇ ਵੱਡੇ ਭਾਗ ਨੇ, ਮਹਾਨ ਭਾਗ ਨੇ ਕਿ ਤੇਰੇ ਕੋਲ ਵਧੀਆ ਵਧੀਆ ਚੀਜ਼ਾਂ ਆਪਣੇ ਆਪ ਹਾਜ਼ਰ ਹੋ ਜਾਂਦੀਆਂ, ਬੜੀਆਂ ਬੜੀਆਂ ਕੀਮਤੀ ਵਸਤੂਆਂ ਉਹ ਤੇਰੇ ਕੋਲ ਚੱਲ ਕੇ ਆਉਂਦੀਆਂ ਨੇ।
ਉਚਿਤ ਆਪ ਕੇ ਸਭ ਚੱਲ ਆਵੇ ਕੋ ਕਿਮ ਕਰੇ ਕਿ ਕੋ ਦੁਰਾਵੇ।
ਜਿਹੜੀਆਂ ਉਚਿਤ ਵਸਤੂਆਂ ਨੇ ਉਹ ਸਾਰੀਆਂ ਤੇਰੇ ਕੋਲ ਚੱਲ ਕੇ ਪਹੁੰਚ ਜਾਂਦੀਆਂ ਨੇ, ਆ ਜਾਂਦੀਆਂ ਨੇ, ਭਾਵੇਂ ਕੋਈ ਲੁਕਾਵੇ ਵੀ ਨਾ, ਤੇ ਲੁਕੀਆਂ ਹੋਈਆਂ ਵਸਤੂਆਂ ਵੀ ਪ੍ਰਗਟ ਹੋ ਕੇ ਆ ਜਾਂਦੀਆਂ ਤੇਰੇ ਕੋਲ। ਆ ਵੇਖ ਕਿਵੇਂ ਘੋੜਾ ਲੁਕਾ ਕੇ ਲੈ ਕੇ ਜਾ ਰਿਹਾ ਸੀ ਸਿੱਖ, ਪਰ ਇਹ ਘੋੜਾ ਤੇਰੇ ਚੜ੍ਹਨ ਵਾਸਤੇ ਕਿਵੇਂ ਤੇਰੇ ਕੋਲ ਆਪਣੇ ਆਪ ਪਹੁੰਚ ਗਿਆ, ਕਿਵੇਂ ਤੇਰੇ ਕੋਲ ਆ ਗਿਆ। ਬਾਦਸ਼ਾਹ ਤੇਰੇ ਬੜੇ ਵੱਡੇ ਭਾਗ ਨੇ, ਸ਼ਾਹਜਹਾਨ ਨੂੰ ਕਹਿੰਦੇ ਦੇ ਉਮਰਾਵ।
ਦੇਖਤ ਕਹਾਂ ਤੁਰੰਗ ਸੁਆਏ ਕਹਾਂ ਵਸਤਰ ਜੀਰਨ ਤਨ ਪਾਏ।
ਜਿਹੜੀਆਂ ਵਧੀਆ ਵਸਤੂਆਂ ਤੇਰੇ ਕੋਲ ਆਪੇ ਪਹੁੰਚ ਜਾਂਦੀਆਂ, ਵੇਖੋ ਇਹ ਘੋੜਾ ਕਿੰਨਾ ਸੁੰਦਰ ਹੈ, ਇਹਦੇ ਤੇ ਮੈਲਾ ਜਿਹਾ ਮਲੀਨ ਜਿਹਾ ਕੱਪੜਾ ਇਹਦੇ ਸਰੀਰ ਤੇ ਪਾਇਆ ਹੋਇਆ, ਕਿਹੜਾ ਪਤਾ ਲੱਗਦਾ ਸੀ ਵੀ ਥੱਲੇ ਵਧੀਆ ਘੋੜਾ। ਇਹ ਤਾਂ ਫਿਰ ਪਤਾ ਲੱਗਾ ਜਦੋਂ ਇਹ ਦੌੜਿਆ, ਦੌੜਨ ਵੇਲੇ ਇਹਦਾ ਪਤਾ ਲੱਗਾ ਕਿ ਇਹ ਤਾਂ ਬੜਾ ਚੰਚਲ ਤੇ ਬਲੀ ਤੇ ਬਲਵਾਨ ਘੋੜਾ ਹੈ, ਤੇ ਬਾਦਸ਼ਾਹ ਵੇਖ ਕਿਵੇਂ ਸਬੱਬ ਬਣ ਗਿਆ, ਇਹ ਘੋੜਾ ਤੇਰੇ ਤੱਕ ਆਪਣੇ ਆਪ ਹੀ ਆ ਪਹੁੰਚਿਆ ਹੈ।
ਸ਼ਾਹਜਹਾਂ ਬੋ ਕਰੀ ਬਦਾਏ ਬਖਿਓ ਦਰਬ ਨਰਨ ਸਮਦਾਏ।
ਬਾਦਸ਼ਾਹ ਸ਼ਾਹਜਹਾਨ ਨੇ ਬੜੀ ਵਧਾਈ ਦਿੱਤੀ ਇਹਨਾਂ ਨੂੰ ਜਿਹੜੇ ਘੋੜਾ ਲੈ ਕੇ ਆਏ ਸਨ, ਉਹਨਾਂ ਨੂੰ ਮਾਇਆ ਦਿੱਤੀ, ਇਨਾਮ ਦਿੱਤਾ, ਕਹਿੰਦਾ ਤੁਸੀਂ ਤਾਂ ਇਨਾਮ ਦੇ ਹੱਕਦਾਰ ਹੋ, ਇੰਨੀ ਵਧੀਆ ਚੀਜ਼ ਤੁਸੀਂ ਮੇਰੇ ਵਾਸਤੇ ਲੈ ਕੇ ਆਏ ਹੋ, ਤੁਸੀਂ ਮੇਰਾ ਇੰਨਾ ਖਿਆਲ ਰੱਖਦੇ ਹੋ। ਬਾਦਸ਼ਾਹ ਨੇ ਬੜੇ ਬੜੇ ਕੀਮਤੀ ਪਦਾਰਥ ਉਹਨਾਂ ਉਮਰਾਵਾਂ ਨੂੰ ਆਪਣੇ ਅਹਿਲਕਾਰਾਂ ਨੂੰ ਦਿੱਤੇ ਹਨ।
ਦਾਸਨ ਕੋ ਬੋ ਕਰੀ ਤਗੀਦ ਸੇਵੋ ਸ਼ੁਭ ਨਿਤ ਦਿਓ ਰਸੀਦ।
ਆਪਣੇ ਦਾਸਾਂ ਨੂੰ ਤਗੀਦ ਕੀਤੀ, ਜਿਹੜੇ ਤਬੇਲੇ ਚ ਘੋੜੇ ਸੰਭਾਲਦੇ ਸੀ, ਨੌਕਰ ਚਾਕਰ ਸੀ, ਉਹਨਾਂ ਨੂੰ ਹੁਕਮ ਕੀਤਾ ਇਹਨੇ, ਤਗੀਦ ਕਰਕੇ ਆਖਿਆ ਹੁਕਮ ਕਰਕੇ, ਕਹਿੰਦਾ ਭਾਈ ਬਿਨਾਂ ਦੇਰੀ ਤੋਂ ਇਹਨੇ ਘੋੜੇ ਦੀ ਸੇਵਾ ਵਿੱਚ ਹਰ ਵੇਲੇ ਹਾਜ਼ਰ ਰਹਿਣਾ, ਤੇ ਹਰ ਵੇਲੇ ਇਹਦੀ ਪਲ ਪਲ ਦੀ ਖਬਰ ਮੈਨੂੰ ਪਹੁੰਚਾਣੀ ਹੈ ਕਿ ਘੋੜਾ ਕਿਸ ਤਰ੍ਹਾਂ, ਇਹਦੀ ਮੈਨੂੰ ਹਰ ਇੱਕ ਖਬਰ ਮੇਰੇ ਕੋਲ ਪਹੁੰਚਾਣੀ ਹੈ।
ਕ੍ਰਿਤ ਆਦ ਅਰਨੀਕ ਮਸਾਲਾ ਮਿਰਦੁਲ ਮਹਾ ਤ੍ਰਿਣ ਖਾਏ ਸੁਖਾਲਾ।
ਖਾਣ ਨੂੰ ਘਿਓ ਦਿਓ, ਚੰਗੇ ਵਧੀਆ ਵਧੀਆ ਮਸਾਲੇ, ਜਿਹਦੇ ਨਾਲ ਇਹਦੀ ਬੈਬਾਦੀ ਦੂਰ ਹੋ ਜਾਏ, ਇਹਦਾ ਸਰੀਰ ਹੋਰ ਨਵਾਂ ਨਰੋਆ ਹੋ ਜਾਏ, ਇਹੋ ਜੇ ਵਧੀਆ ਵਧੀਆ ਮਸਾਲੇ ਤੇ ਘਿਓ ਆਦਿ ਨੂੰ ਦਿਓ, ਤੇ ਜਿਹੜਾ ਕੋਮਲ ਜਿਹਾ ਘਾਹ ਹੋਵੇ, ਇਹਨੂੰ ਬਹੁਤਾ ਸਖਤ ਘਾਹ ਨਹੀਂ ਦੇਣਾ ਖਾਣ ਨੂੰ, ਕੋਮਲ ਕੋਮਲ ਜਿਹਾ ਹਰਾ ਜਿਹਾ ਜਿਹੜਾ ਘਾਹ ਹੋਵੇ ਉਹ ਇਹਨੂੰ ਖਾਣ ਨੂੰ ਲਿਆ ਕੇ ਦਿਓ।
ਆਪਣੀ ਦ੍ਰਿਸ਼ਟ ਤਰੇ ਬੰਦਵਾਯੋ ਦੇਖਤ ਰਹਿਤ ਮੋਦ ਮਨ ਪਾਯੋ।
ਬਾਦਸ਼ਾਹ ਨੇ ਘੋੜਾ ਆਪਣੀ ਨਿਗਾਹ ਦੇ ਥੱਲੇ ਬਣਵਾਇਆ, ਜਿੱਥੇ ਦੀ ਹਰ ਵੇਲੇ ਨਿਗਾਹ ਪੈਂਦੀ ਰਹੀ ਬਾਦਸ਼ਾਹ ਨੇ, ਉਸੇ ਮਹਿਲ ਦੇ ਨੇੜੇ, ਕਿ ਹਰ ਵਕਤ ਇਹਦੇ ਤੇ ਨਿਗਾਹ ਰਹੇ, ਲੰਘਦਿਆਂ ਬਾਹਰ ਅੰਦਰ ਅੰਦਰ ਜਾਂਦਿਆਂ ਨਿਗਾਹ ਰਹੇ ਘੋੜੇ ਤੇ ਉਸ ਜਗ੍ਹਾ ਤੇ ਘੋੜਾ ਇਹਨੇ ਬਣਵਾਇਆ। ਵੇਖ ਵੇਖ ਕੇ ਘੋੜਾ ਬਾਦਸ਼ਾਹ ਬੜਾ ਖੁਸ਼ ਹੁੰਦਾ, ਬੜਾ ਪ੍ਰਸੰਨ ਹੁੰਦਾ।
ਦੋਏ ਦਿਨ ਆ ਛੋਰੇ ਉਹ ਤੁਰੰਗ ਪੁਨ ਰੋਗੀ ਹੋਇਓ ਸਰਬੰਗ।
ਦੋ ਦਿਨ ਤਾਂ ਘੋੜਾ ਚੰਗਾ ਭਲਾ ਰਿਹਾ, ਠੀਕ ਰਿਹਾ, ਪਰ ਦੋ ਦਿਨਾਂ ਬਾਅਦ ਘੋੜੇ ਨੂੰ ਅਚਾਨਕ ਕੋਈ ਰੋਗ ਲੱਗ ਗਿਆ। ਰੋਗ ਦਾ ਪਤਾ ਨਾ ਲੱਗੇ ਵੀ ਰੋਗ ਹੈ ਕੀ ਹੈ। ਤਾਂ ਇਹਦੇ ਅੰਦਰ ਭਾਵਨਾ ਸੀ ਘੋੜੇ ਅੰਦਰ ਵੀ ਮੈਂ ਸਤਿਗੁਰਾਂ ਦੀ ਸਵਾਰੀ ਬਣਾ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਵਿੱਚ ਹਾਜ਼ਰ ਹੋਵਾਂ। ਉਹ ਵਿਛੋੜੇ ਦਾ ਹੀ ਰੋਗ ਸੀ, ਪਰ ਉਹ ਆਮ ਇਹਨਾਂ ਨੂੰ ਕਿੱਥੇ ਸਮਝ ਆਵੇ। ਕਹਿੰਦੇ ਦੋ ਕੁ ਦਿਨ ਰਿਹਾ, ਦੋ ਦਿਨਾਂ ਬਾਅਦ ਇਹ ਘੋੜਾ ਰੋਗੀ ਹੋ ਗਿਆ, ਇਹਦੇ ਸਾਰੇ ਅੰਗਾਂ ਵਿੱਚ ਰੋਗ ਹੋ ਗਿਆ।
ਖਾਏ ਨਾ ਦਾਣਾ ਪੀਏ ਨਾ ਪਾਣੀ,
ਘੋੜਾ ਦਾਣਾ ਖਾਂਦਾ ਨਾ ਪੱਠਾ ਖਾਂਦਾ ਤੇ ਨਾ ਹੀ ਪਾਣੀ ਪੀਂਦਾ।
ਦੁਖਤ ਅਗਲੀ ਲੱਤ ਉਠਾਨੇ,
ਇਹਨੇ ਆਪਣੀ ਅਗਲੀ ਲੱਤ ਚੁੱਕ ਲਈ। ਏਦਾਂ ਵਿਖਾਉਂਦਾ ਮਾਨੋ ਜਿਵੇਂ ਦੀ ਲੱਤ ਚ ਪੀੜ ਹੈ। ਆਪਣੀ ਅਗਲੀ ਲੱਤ ਇੱਕ ਸੱਜੀ ਲੱਤ ਉੱਪਰ ਚੁੱਕ ਲਈ, ਉਹ ਏਦਾਂ ਇਹਨੂੰ ਵਿਖਾਉਂਦਾ, ਲੱਤ ਇਸ ਤਰ੍ਹਾਂ ਵਿਖਾਉਂਦਾ ਕਿ ਜਿਵੇਂ ਇਹਦੀ ਲੱਤ ਵਿੱਚ ਬਹੁਤ ਜ਼ਿਆਦਾ ਪੀੜਾ ਹੈ, ਦਰਦ ਹੈ।
ਦਾਸਨ ਦੇਖ ਛਾ ਤੋਂ ਕਹਿਓ ਆਪ ਆਏ ਕਰ ਕੋਰਾ ਲਿਓ।
ਉਸ ਵੇਲੇ ਜਿਹੜੇ ਨੌਕਰ ਸੀ ਉਹ ਭੱਜ ਕੇ ਬਾਦਸ਼ਾਹ ਕੋਲ ਗਏ, ਬਾਦਸ਼ਾਹ ਨੂੰ ਖਬਰ ਦਿੱਤੀ। ਬਾਦਸ਼ਾਹ ਜਿਹੜਾ ਨਵਾਂ ਘੋੜਾ ਆਇਆ ਉਹ ਤਾਂ ਰੋਗੀ ਹੋ ਗਿਆ, ਪਤਾ ਨੀ ਉਹਨੂੰ ਅਚਾਨਕ ਕੀ ਹੋ ਗਿਆ, ਉਹਦੇ ਸਰੀਰ ਚ ਕੋਈ ਰੋਗ ਉੱਠਿਆ। ਉਹ ਆਪਣੀ ਲੱਤ ਜਿਹੜੀ ਹੈ ਅਗਲੀ ਚੁੱਕ ਕੇ ਮਾਰਦਾ ਜ਼ਮੀਨ ਤੇ, ਜਿਵੇਂ ਬੜੀ ਭਿਆਨਕ ਦਰਦ ਉਹਦੀ ਲੱਤ ਵਿੱਚ ਹੁੰਦੀ ਹੈ। ਏਦਾਂ ਬਾਦਸ਼ਾਹ ਨੂੰ, ਚਲੋ ਬਾਦਸ਼ਾਹ ਸਲਾਮਤ, ਚੱਲ ਕੇ ਘੋੜੇ ਦੀ ਹਾਲਤ ਵੇਖੋ।
ਗਨ ਸਲੋਤਰੀ ਤੁਰਤ ਹਕਾਰੇ ਤਿੰਨੋ ਉਪਾਏ ਕਰੇ ਕਰ ਹਾਰੇ।
ਉਸ ਵਕਤ ਸਲੋਤਰੀ ਬੁਲਾਏ, ਸਲੋਤਰੀ ਕਹਿੰਦੇ ਨੇ ਜਿਹੜੇ ਪਸ਼ੂਆਂ ਦਾ ਦਵਾ ਦਾਰੂ ਕਰਨ ਵਾਲੇ ਡਾਕਟਰ ਹੁੰਦੇ ਨੇ ਜਾਨਵਰਾਂ ਦੇ, ਉਹਨਾਂ ਨੂੰ ਸਲੋਤਰੀ ਕਹਿ ਦਿੰਦੇ ਸਨ ਪਹਿਲਾਂ। ਉਹ ਸਲੋਤਰੀ ਬੁਲਾਏ ਬਾਦਸ਼ਾਹ ਨੇ ਵੀ ਛੇਤੀ ਨਾਲ ਵੇਖੋ ਇਹਨੂੰ ਹੈ ਕੀ। ਉਹਨਾਂ ਨੇ ਆ ਕੇ ਬੜੇ ਉਪਾਅ ਕੀਤੇ, ਬੜੀਆਂ ਦਵਾਈਆਂ ਔਸ਼ਧੀਆਂ ਤਿਆਰ ਕਰਕੇ, ਮਸਾਲੇ ਤਿਆਰ ਕਰ ਕਰਕੇ ਘੋੜੇ ਨੂੰ ਦਿੱਤੇ। ਉਹ ਹਾਰ ਗਏ, ਪਰ ਉਹਨਾਂ ਨੂੰ ਘੋੜੇ ਦਾ ਕੋਈ ਰੋਗ ਨਹੀਂ ਸਮਝ ਆਇਆ ਕਿ ਘੋੜੇ ਨੂੰ ਰੋਗ ਕੀ ਹੈ।
ਦੇਖ ਦਸ਼ਾ ਅਸ ਕੀ ਸਭ ਕਹਿਓ, ਹਜ਼ਰਤ ਸੁਣੋ ਨਾ ਹਮ ਰੁਝ ਲਿਓ।
ਘੋੜੇ ਦੀ ਹਾਲਤ ਵੇਖ ਕੇ ਉਹ ਜਿਹੜੇ ਸਲੋਤਰੀ ਸਨ, ਡਾਕਟਰ ਸਨ ਘੋੜਿਆਂ ਦੇ, ਉਹਨਾਂ ਨੇ ਵੇਖ ਕੇ ਚੰਗੀ ਤਰ੍ਹਾਂ ਬਾਦਸ਼ਾਹ ਨੂੰ ਕਿਹਾ। ਬਾਦਸ਼ਾਹ ਨੂੰ ਕਹਿਣ ਲੱਗੇ, ਬਾਦਸ਼ਾਹ ਸਾਨੂੰ ਤਾਂ ਨਹੀਂ ਪਤਾ ਲੱਗ ਰਿਹਾ ਕਿ ਘੋੜੇ ਨੂੰ ਕੀ ਰੋਗ ਹੈ। ਅਸੀਂ ਵੇਖ ਵੇਖ ਕੇ ਹਾਰ ਗਏ ਹਾਂ, ਥੱਕ ਗਏ ਹਾਂ, ਪਰ ਸਾਨੂੰ ਇਹਦਾ ਕੋਈ ਰੋਗ ਸਮਝ ਨਹੀਂ ਆ ਰਿਹਾ।
ਰੱਖਣੇ ਉਚਿਤ ਨਹੀਂ ਇਸ ਠੌਰਾ, ਇਸ ਕੀ ਗੰਧ ਪਾਏ ਅਸੀਂ ਔਰਾ।
ਬਾਦਸ਼ਾਹ ਸਾਡੀ ਸਲਾਹ ਇਹ ਹੈ ਵੀ ਇਹ ਘੋੜਾ ਇੱਥੇ ਰੱਖਣ ਯੋਗ ਨਹੀਂ ਹੁਣ ਤੇਰੇ ਤਬੇਲੇ ਚ, ਤੂੰ ਇਸ ਘੋੜੇ ਨੂੰ ਆਪਣੇ ਇਸ ਤਬੇਲੇ ਚ ਨਾ ਰੱਖ, ਕਿਉਂਕਿ ਇਹਦੀ ਮੁਸ਼ਕ ਪਾ ਕੇ, ਇਹਦੀ ਗੰਧ ਪਾ ਕੇ ਦੂਜੇ ਘੋੜੇ ਵੀ ਬਿਮਾਰ ਹੋ ਸਕਦੇ ਨੇ। ਪਤਾ ਨੀ ਇਹਨੂੰ ਕੀ ਰੋਗ ਹੈ, ਸਮਝ ਨਹੀਂ ਆ ਰਹੀ। ਜੇ ਸਮਝ ਆ ਜਾਏ ਤੇ ਅਸੀਂ ਇਹਦਾ ਇਲਾਜ ਕਰੀਏ। ਇਹਦੀ ਗੰਧ ਪਾ ਕੇ, ਇਹਦੀ ਮੁਸ਼ਕ ਦੇ ਨਾਲ ਦੂਜੇ ਘੋੜੇ ਵੀ ਬਿਮਾਰ ਹੋ ਸਕਦੇ ਨੇ, ਇਸ ਕਰਕੇ ਇਹਨੂੰ ਇੱਥੇ ਰੱਖਣਾ ਠੀਕ ਨਹੀਂ।
ਕਿਸੇ ਉਮਰਾਵ ਦਿਓ ਜੋਲੇ ਉਪਚਾਰੈ ਚਿਰ ਲੋ ਧਨ ਦੇ।
ਬਾਦਸ਼ਾਹ ਇਹ ਘੋੜਾ ਤਾਂ ਤੂੰ ਆਪਣੇ ਕਿਸੇ ਉਮਰਾਵ ਨੂੰ ਦੇ ਦੇ ਕੇ ਜਿਹੜਾ ਇਹਦਾ ਦੇਖਭਾਲ ਕਰੀ ਜਾਵੇ, ਇਸ ਘੋੜੇ ਦੀ ਸੰਭਾਲ ਕਰੀ ਜਾਵੇ। ਜੇ ਤੇਰੇ ਤਬੇਲੇ ਚ ਬੰਨਿਆ ਰਹੇਗਾ, ਤੇਰੇ ਤਬੇਲੇ ਚ ਘੋੜੇ ਹੋਰ ਬੜੇ ਬੜੇ ਕੀਮਤੀ ਨੇ, ਲੱਖਾਂ ਰੁਪਏ ਦੀ ਲਾਗਤ ਦੇ, ਉਹ ਨਾ ਬਿਮਾਰ ਹੋ ਜਾਣ। ਇਹ ਘੋੜਾ ਤਾਂ ਤੂੰ ਆਪਣੇ ਕਿਸੇ ਉਮਰਾਵ ਨੂੰ ਦੇ ਦੇ, ਉਹਨਾਂ ਨੂੰ ਪੈਸਾ ਖਰਚਾ ਵੀ ਦੇ ਛੱਡ ਕਿ ਉਹ ਇਸ ਘੋੜੇ ਦਾ ਇਲਾਜ ਕਰਾਉਣ, ਇਸ ਘੋੜੇ ਦਾ ਇਲਾਜ ਕਰਾ ਕੇ ਇਹਨੂੰ ਠੀਕ ਕਰਨ।
ਸੁਣਤ ਸ਼ਾਯੁਤ ਚਿੰਤ ਬਿਰਾਜੇ ਰੁਸਤਮ ਖਾਨ ਉਤੋਂ ਟਿਕ ਕਾਦੇ।
ਬਾਦਸ਼ਾਹ ਦੇ ਮਨ ਚ ਬੜੀ ਚਿੰਤਾ ਹੋਈ, ਬੜਾ ਫਿਕਰ ਹੋਇਆ ਵੀ ਕਿਤੇ ਮੇਰੇ ਦੂਜੇ ਘੋੜੇ ਵੀ ਬਿਮਾਰ ਨਾ ਹੋ ਜਾਣ ਇਹਦੇ ਨਾਲ। ਇਹਦੇ ਮਨ ਚ ਫਿਕਰ ਇਸ ਗੱਲ ਦਾ ਵੀ ਸੀ ਕਿ ਏਡਾ ਸੋਹਣਾ ਘੋੜਾ ਇਹਦੇ ਤੇ ਚੜ੍ਹਨਾ ਨਸੀਬ ਨੀ ਹੋਇਆ, ਚੜ ਕਿਵੇਂ ਸਕਦਾ ਸੀ ਜਿਹੜਾ ਹੈ ਹੀ ਛੇਵੇਂ ਪਾਤਸ਼ਾਹ ਜੋਗੇ ਆਇਆ, ਇਹ ਕਿਵੇਂ ਚੜ ਜਾਂਦਾ। ਉਸ ਵਕਤ ਬੜੀ ਚਿੰਤਾ ਇਹਦੇ ਮਨ ਵਿੱਚ ਲੱਗ ਗਈ। ਇੱਕ ਕਾਜੀ ਬੈਠਾ ਸੀ, ਇਹਦਾ ਨਾਂ ਸੀ ਰੁਸਤਮ ਖਾਨ। ਇਹ ਰੁਸਤਮ ਖਾਨ ਕਾਜੀ ਸੀ, ਮਾਤਾ ਕੌਲਾਂ ਦਾ ਪਿਤਾ, ਮਾਤਾ ਕੌਲਾਂ ਜੀ ਜੋ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਦਾਸੀ ਬਣੀ। ਰੁਸਤਮ ਖਾਨ ਕਾਜੀ ਉਹ ਉਸ ਵੇਲੇ ਬਾਦਸ਼ਾਹ ਸ਼ਾਹਜਹਾਨ ਦੇ ਕੋਲ ਬੈਠਾ ਸੀ।
ਜਿਸ ਤੇ ਸੁਣੈ ਕਿਤਾਬ ਹਮੇਸ਼ ਤਿਗ ਰਾਖੈ ਦੇ ਦਰਬ ਵਿਸ਼ੇਸ਼।
ਸ਼ਾਹਜਹਾਨ ਬਾਦਸ਼ਾਹ ਕਾਜੀ ਰੁਸਤਮ ਖਾਂ ਦੇ ਕੋਲੋਂ ਰੋਜ ਕੁਰਾਨ ਸੁਣਿਆ ਕਰਦਾ ਸੀ। ਉਹਦੇ ਕੋਲ ਰੋਜ ਕਿਤਾਬ ਸੁਣਨੀ, ਇਹਨੇ ਕੁਰਾਨ ਸੁਣਨੀ, ਤੇ ਉਹਦਾ ਬੜਾ ਸਤਿਕਾਰ ਕਰਦਾ ਸੀ ਕਾਜੀ ਦਾ। ਹਰ ਵੇਲੇ ਨੂੰ ਮਾਇਆ ਦੇ ਖੁੱਲੇ ਗੱਫੇ ਦੇ ਕੇ ਕਾਜੀ ਨੂੰ ਕੋਲ ਰੱਖਦਾ ਸੀ, ਉਹਦੇ ਕੋਲੋਂ ਹਰ ਵੇਲੇ ਕਿਤਾਬ ਸੁਣਦਾ ਰਹਿੰਦਾ ਸੀ।
ਕਯੋ ਸ਼ਾ ਏ ਲਿਓ ਤੁਰੰਗ, ਕਰ ਉਪਚਾਰ ਮਿਟੈ ਰੁਜ ਅੰਗ।
ਬਾਦਸ਼ਾਹ ਬੋਲਿਆ, ਸ਼ਾਹਜਹਾਨ ਕਾਜੀ ਰੁਸਤਮ ਖਾਂ ਨੂੰ ਕਹਿਣ ਲੱਗਾ, ਕਾਜੀ ਸਾਹਿਬ ਇਹ ਘੋੜਾ ਤੁਸੀਂ ਲੈ ਲਓ, ਇਹ ਘੋੜਾ ਤੁਸੀਂ ਆਪਣੇ ਕੋਲ ਰੱਖ ਲਓ, ਇਹਦਾ ਇਲਾਜ ਕਰਾ ਲਓ, ਜੇ ਤੁਹਾਡੇ ਭਾਗ ਚੰਗੇ ਹੋਏ ਤੇ ਠੀਕ ਹੋ ਜਾਏਗਾ। ਇਹ ਘੋੜੇ ਦਾ ਉਪਚਾਰ ਕਰਾ ਕੇ ਇਹਦੇ ਅੰਗ ਜਿਹੜੇ ਨੇ ਉਹ ਨਵੇਂ ਨਰੋਏ ਕਰ ਲਵੋ, ਰੋਗ ਰਹਿ ਤੈਨੂੰ ਕਰ ਲਵੋ।
ਨਾਏ ਤਾਂ ਕਰੈ ਖਰੀਦਨ ਕੋਏ, ਤਨ ਗਨ ਕੋਲੇ ਦੀ ਜੈ ਸੋਏ।
ਜੇ ਤੁਸੀਂ ਇਹਦਾ ਇਲਾਜ ਕਰਾ ਸਕਦੇ ਹੋ ਤਾਂ ਠੀਕ ਹੈ, ਇਲਾਜ ਕਰਾ ਲਓ, ਜੇ ਇਲਾਜ ਨਹੀਂ ਕਰਾ ਸਕਦੇ ਤੁਹਾਨੂੰ ਇਹਦੇ ਪੈਸੇ ਮਿਲਦੇ ਨੇ ਦੋ, ਕਿਤੇ ਵੇਚ ਕੇ ਜੇ ਕੋਈ ਇਹਨੂੰ ਖਰੀਦਣਾ ਚਾਹੁੰਦਾ ਤੇ ਇਹਨੂੰ ਵੇਚ ਦਿਓ, ਤੇ ਵੇਚ ਕੇ ਜਿਹੜੇ ਪੈਸੇ ਮਿਲਦੇ ਨੇ ਉਹ ਵੀ ਤੁਸੀਂ ਆਪਣੇ ਕੋਲ ਰੱਖ ਲਓ।
ਨੈ ਅਰੁੱਡ ਬੇਲਾ ਕਰਿਓ, ਨਜ਼ਰ ਲਾਏ ਕਿਨ ਤਾ ਛਿਨ ਦਿਓ।
ਘੋੜਾ ਸਵਾਰ ਹੋਣ ਦੇ ਯੋਗ ਨਹੀਂ ਰਿਹਾ, ਹੁਣ ਇਹਦੀ ਸਵਾਰੀ ਕੀ ਕਰਨੀ ਹੈ, ਤਾਂ ਰੋਗੀ ਹੋ ਗਿਆ। ਇਹਨੂੰ ਕਿਸੇ ਨੇ ਨਜ਼ਰ ਲਾ ਦਿੱਤੀ, ਇਹੋ ਜਿਹੀ ਭੈੜੀ ਨਜ਼ਰ ਲੱਗੀ ਹੈ ਕਿਸੇ ਦੀ ਕਿ ਘੋੜੇ ਦੇ ਸਾਰੇ ਅੰਗ ਹੀ ਦਹਿਨ ਹੋ ਗਏ, ਇਹ ਚੜ੍ਹਨ ਜੋਗਾ ਹੀ ਨਹੀਂ ਰਿਹਾ। ਕਾਜੀ ਸਾਹਿਬ ਘੋੜਾ ਤੁਸੀਂ ਲੈ ਜਾਓ, ਜੇ ਉਪਚਾਰ ਕਰਾਉਣਾ ਇਹਦਾ ਉਹ ਵੀ ਕਰਾ ਲਓ, ਜੇ ਨਹੀਂ ਤਾਂ ਵੇਚ ਕੇ ਕਿਤੇ ਇਹਦੇ ਪੈਸੇ ਕਮਾਏ ਜਾਂਦੇ ਨੇ ਤਾਂ ਉਹ ਕਮਾ ਲਵੋ।
ਸਭ ਸਲੋ ਤੇਰੀ ਕਰੇ ਉਪਾਏ, ਮਿੱਟੀ ਨਾ ਖੇਦ ਨਾ ਲਾਤ ਟਿਕਾਏ।
ਮੇਰੇ ਜਿੰਨੇ ਡਾਕਟਰ ਹਕੀਮ ਵੈਦ ਸਨ ਉਹਨਾਂ ਸਾਰਿਆਂ ਨੇ ਇਲਾਜ ਕਰ ਕਰ ਸਲੋਤਰੀਆਂ ਨੇ ਵੇਖ ਲਿਆ, ਪਰ ਘੋੜਾ ਰੋਗ ਤੋਂ ਰਹਿਤ ਨਹੀਂ ਹੋ ਸਕਿਆ, ਨਾ ਇਹਦੇ ਤਨ ਦਾ ਖੇਦ ਮਿਟਿਆ, ਨਾ ਹੀ ਇਹਨੇ ਆਪਣਾ ਪੈਰ ਜ਼ਮੀਨ ਤੇ ਰੱਖਿਆ, ਪੈਰ ਉਸੇ ਤਰ੍ਹਾਂ ਉੱਪਰ ਚੁੱਕਿਆ ਹੋਇਆ, ਉਹਨੂੰ ਮੁੜ ਕੇ ਆਪਣੀ ਜ਼ਮੀਨ ਤੇ ਨਹੀਂ ਟਿਕਾਇਆ, ਲੱਤ ਜ਼ਮੀਨ ਤੇ ਨਹੀਂ ਟਿਕਾਉਂਦਾ।
ਸੁਣ ਕਾਜ਼ੀ ਉਰ ਪਇਓ ਪਰਮੋਦ, ਨਿਮਿਓ ਬਾਰਬੋ ਹਜ਼ਰਤ ਕੋਦ।
ਕਾਜ਼ੀ ਕੁਝ ਖੁਸ਼ ਹੋਇਆ ਵੀ ਚਲੋ ਕੁਝ ਤਾਂ ਵੱਟਿਆ ਜਾਏਗਾ ਨਾ, ਘੋੜੇ ਦਾ ਵੇਚਾਂਗਾ ਤਾਂ ਕੁਝ ਨਾ ਕੁਝ ਮੁਨਾਫਾ ਤਾਂ ਹੋਵੇਗਾ ਹੀ। ਬੜੀ ਖੁਸ਼ੀ ਹੋਈ ਕਾਜ਼ੀ ਦੇ ਮਨ ਵਿੱਚ, ਇਹਨੇ ਚੁੱਕ ਚੁੱਕ ਕੇ 7 ਵਾਰੀ ਬਾਦਸ਼ਾਹ ਸ਼ਾਹਜਹਾਨ ਨੂੰ ਸਲਾਮ ਕੀਤੀ।
ਲੇ ਤੁਰੰਗ ਆਨਤ ਬਾ ਸੰਗ, ਸਨੇ ਸਨੇ ਚੱਲ ਪੀੜ ਤੇ ਅੰਗ।
ਘੋੜੇ ਨੂੰ ਲੈ ਕੇ ਕਾਜੀ ਨਾਲ ਆ ਗਿਆ ਬਾਦਸ਼ਾਹ ਦੇ ਕੋਲੋਂ, ਚੱਲਦਾ ਸਹਿਜੇ ਸਹਿਜੇ ਤੁਰਿਆ ਆਉਂਦਾ, ਘੋੜੇ ਕੋਲੋਂ ਵੀ ਤੁਰਿਆ ਨਹੀਂ ਜਾਂਦਾ, ਉਹਦੀ ਲੱਤ ਜ਼ਮੀਨ ਤੇ ਨਹੀਂ ਸੀ ਲੱਗਦੀ ਘੋੜੇ ਦੀ, ਉਹ ਵੀ ਸਹਿਜੇ ਸਹਿਜੇ ਪੈਰ ਪੁੱਟਦਾ, ਸਹਿਜੇ ਸਹਿਜੇ ਤੁਰਿਆ ਆ ਰਿਹਾ।
ਜਾਹੇ ਦੁਰਗ ਤੇ ਜਿਸ ਮਗ ਘਰ ਕੋ, ਬੀਚ ਹੋ ਤੋ ਡੇਰਾ ਸਤਿਗੁਰ ਕੋ।
ਜਿਹੜੇ ਰਸਤਿਓ ਕਾਜੀ ਆਪਣੇ ਘਰ ਜਾਂਦਾ ਸੀ ਨਾ, ਬਾਦਸ਼ਾਹ ਦੇ ਕਿਲੇ ਤੋਂ ਆਪਣੇ ਘਰ ਜਾਂਦਾ ਸੀ, ਜਿਹੜੇ ਰਸਤਿਓ, ਉਸੇ ਰਸਤੇ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਦਾ ਡੇਰਾ ਸੀ, 6ਵੇਂ ਪਾਤਸ਼ਾਹ ਉਸੇ ਰਸਤੇ ਦੇ ਵਿੱਚ ਡੇਰਾ ਕੀਤਾ ਹੋਇਆ ਸੀ ਮਹਾਰਾਜ ਜੀ ਨੇ, ਜਿੱਥੋਂ ਕਾਜੀ ਰੋਜ ਕਿਲੇ ਦੇ ਕੋਲੋਂ ਆਪਣੇ ਘਰ ਚੱਲ ਕੇ ਜਾਂਦਾ ਸੀ।
ਆਵਤ ਜਾਤ ਨਜ਼ਰ ਤੈ ਪਰੈ, ਹੋਏ ਉੱਚੇ ਸ਼੍ਰੀ ਗੁਰ ਨਿਤ ਥਿਰੈ।
ਆਉਂਦਿਆਂ ਜਾਂਦਿਆਂ ਜਦੋਂ ਰਸਤੇ ਚ ਕੋਈ ਆਉਂਦਾ ਜਾਂਦਾ ਸੀ, ਸਤਿਗੁਰੂ ਜੀ ਦੀ ਨਿਗਾਹ ਪੈਂਦੀ ਸੀ ਵੀ ਕੌਣ ਆ ਰਿਹਾ ਕੌਣ ਜਾ ਰਿਹਾ, ਬਿਲਕੁਲ ਨਾਲ ਰਸਤਾ ਲੰਘਦਾ ਸੀ ਸਤਿਗੁਰਾਂ ਦੇ ਡੇਰੇ। ਮਹਾਰਾਜ ਜੀ ਉੱਚੀ ਥਾਂ ਤੇ ਬੈਠਦੇ ਸਨ, ਉੱਚੇ ਥਾਂ ਤੇ ਬੈਠਣ ਕਰਕੇ ਸਤਿਗੁਰਾਂ ਦੀ ਨਿਗਾਹ ਦੂਰ ਤੱਕ ਪੈਂਦੀ ਸੀ ਆਉਂਦੇ ਜਾਂਦਿਆਂ ਲੋਕਾਂ ਨੂੰ, ਰਸਤੇ ਚ ਮਹਾਰਾਜ ਜੀ ਵੇਖ ਲੈਦੇ ਸੀ, ਕਾਜੀ ਨੂੰ ਵੀ ਮਹਾਰਾਜ ਜੀ ਰੋਜ ਲੰਘਦਿਆਂ ਵੇਖਦੇ ਸਨ।
ਹਾਏ ਕੇ ਸਹਿਤ ਤਾਂ ਚੱਲ ਆਇਓ, ਜੈ ਸਿੱਖ ਗਨ ਦੀਵਾਨ ਲਗਾਇਓ।
ਗੁਰਸਿੱਖਾਂ ਦਾ ਸਤਿਗੁਰਾਂ ਦੀ ਹਜ਼ੂਰੀ ਚ ਦੀਵਾਨ ਲੱਗਾ ਹੋਇਆ ਸੀ, ਸਜਿਆ ਹੋਇਆ ਸੀ, ਉਸੇ ਰਸਤੇ ਦੇ ਕੋਲੋਂ ਦੀਵਾਨ ਦੇ ਕੋਲੋਂ ਇਹ ਘੋੜਾ ਲੈ ਕੇ ਆ ਰਿਹਾ ਕਾਜੀ, ਬਿਲਕੁਲ ਦੀਵਾਨ ਦੇ ਲਾਗੇ ਘੋੜਾ ਲੈ ਕੇ ਕਾਜੀ ਪਹੁੰਚਿਆ ਹੈ।
ਉੱਚ ਬਿਰਾਜੈ ਅੰਤਰ ਜਾਮੇ, ਜੋ ਕਰਤਾ ਸਭ ਜਗ ਕੋ ਸਵਾਮੀ।
ਅੰਤਰ ਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉੱਚੇ ਥਾਂ ਤੇ ਬੈਠੇ ਸਨ, ਜੋ ਸਾਰੇ ਜਗਤ ਦੇ ਸਵਾਮੀ ਨੇ, ਤੇ ਅੰਤਰ ਜਾਮੀ ਨੇ ਕੀ ਵਰਤ ਰਿਹਾ, ਕਿੱਥੇ ਕੀ ਵਰਤ ਰਿਹਾ, ਕਿਸ ਜੀਵ ਦੇ ਅੰਦਰ ਕੀ ਵਰਤ ਰਿਹਾ, ਉਸ ਘੋੜੇ ਦੇ ਅੰਦਰ ਵੀ ਜੋ ਫੁਰਨਾ ਫੁਰ ਰਿਹਾ ਸੀ ਉਹ ਵੀ ਮੇਰੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜਾਣੀ ਜਾਣ ਜਾਣਦੇ ਸਨ। ਐਸੇ ਜਗਤ ਦੇ ਸਵਾਮੀ ਮਹਾਰਾਜ ਜੀ ਉੱਚੇ ਥਾਂ ਤੇ ਬੈਠੇ ਜਦੋਂ ਘੋੜਾ ਲੈ ਕੇ ਆਇਆ।
करी तो रंग हरेक विशेखा मनो पुकार श्री गुरु देखा।
जदो घोड़ा लागे आया ना सतगुरां दे दीवान दे दरबार दे ते घोड़ा हिणकिया उच्ची आवाज विच हिणकिया ते हिणक के मानो गुरु हरगोबिंद साहब दे चरणा च घोड़े ने पुकार कीती है। हिणकिया ना जदो घोड़ा कहिंदे मानो उन्हें सतगुरु सचे पातशाह नूं वेख के महाराज जी नूं पुकार कीती होवे।
तुरक तोम तपताल बिलंद मैं आरत गजदीन मनिंद।
मानो घोड़े ने पुकार कीती आख्या महाराज जिवें हाथी दा अलंकार हुंदा ना जिहड़ा हाथी सरोवर दे विच ग्रसिया होया सी तंदुए ने ते भगवान ने उहनूं छुड़ाया सी। गुरबाणी च वचन आउंदा गज ग्रह ते छूटा ओ अलंकार भाई साहब इत्थे बंध रहे। घोड़े ने इन्ना एदा पुकार कीती महाराज जिहड़ा इह तुरकां दा तेज है इन्हां दा तप तेज है ओ ताल दे बिलंद बिलंद वड्डे सरोवर दे समान है ते मैं उस सरोवर दे विच आरत हाथी दे समान डिग्गा होया जिवें सरोवर च हाथी डिग्गा होया सी। घोड़ा कहिंदा मैं इन्हां तुरकां दे सरोवर विच हाथी दे समान दीन हो के डिग्गा होया।
काजी ग्रा ग्रस्यो ले जात बिरद दीन बंद बख्यात।
आ जिहड़ा काजी है इह ग्रह बनिया होया जिवें हाथी नूं ग्रह ने फड़िया सी ना इह काजी भी महाराज मैनूं ग्रह फड़ के ग्रस के लै के जा रहा है ते महाराज तुहाडा बिरद है दीना बंधु जिवें हाथी नूं दीन जान के ओहदी लज्जिया रखी ओहदियां तंदा तोड़ के ग्रह दियां हाथी नूं मुक्त कीता महाराज इस काजी रूपी ग्रह दे कोलो आप जी कृपा करके मैनू मुक्त कराओ। तुसी अपना दीना बंधु जो बिरद है जो बख्यात प्रगट है सारे संसार विच उस बिरद दी पालना करो।
करो छुड़ा मन राखो पात कृपा निदान सुनो अरदास।
ला लो मैनू रख लो अपने कोल रखो अपनी सेवा च महाराज मैं ता इस दुनिया ते धरती ते भेजिया ही तुहाडी सेवा वास्ते गया मैं ता इस जन्म नूं धार के आया तुहाडी सेवा वास्ते ते महाराज मैनू अपने पास रखो हे कृपा निधान मेरी अरदास सुनो। कहिंदे एदा घोड़ा हिणकिया ते हिणक के मानो अंदरों इस तरह छेवें पातशाह दे चरणा च बेनती ते अरदास कर रहा है।
आसमान की लक कै तत्काला
घोड़े दे मन दी जान के घोड़े दे अंदर दे मन दी जान के
करे बिलोचन ओच बिसाला।
तत्काल छेवें पातशाह ने अखां उच्चियां कीतियां जदों घोड़े दी हिणक सुनी ना रस्ता नाल ही सी लंघिया जा रहा सी काजी लै के ते महाराज जी दे कन्नां च आवाज पई घोड़े दे मन दी जान के साहिबां ने अपने नेत्र उपर चुक के निगाह मार के वेखिया।
दिश मार्ग की दृष्ट चलाए
रस्ते वल महाराज जी ने निगाह मार के वेखिया।
बोले कौन तुरंग ले जाए
रस्ते वल वेख के महाराज जी बोले भाई सिखो आ घोड़ा कौन ले जांदा घोड़ा हिणकदा है आवाज आउंदी है घोड़े दे हिणकण दी आ रस्ते विचों घोड़ा कौन लई जांदा है।
सने सने गमन तो दुखियारा
घोड़ा बड़ा दुखी लगदा बड़ा होले होले टुरदा घोड़े नूं लगदा कोई रोग है कि बड़ा होले होले घोड़ा चल रहा घोड़ा बड़ा दुखी जापदा है।
कितक सिख उड़ तबै नियारा
सिख दौड़ के गए उन्हां ने बाहर जाके वेखिया।
काजी है गरीब निवाज जात लियो को रोगी बाज
सिख ने आके दस्या महाराज काजी जा रहा रुस्तम खां घोड़ा लैके कोई रोगी घोड़ा है घोड़े नूं कोई रोग लगदा ते बड़ा होले होले घोड़ा टुरदा पैर नहीं लाउंदा जमीन ते अपना अगला कोई दुखदा है उहदी लत दुखदी है ते महाराज किसे रोगी घोड़े नूं काजी रुस्तम खां लई जा रहा है।
इम सुन घोड़ा ले आयो जोए उठत बिलो के उपर के उसे
सिख घोड़ा लै के आया सी काबल तो ओ गया भज के बाहर वेखण लई कि ओही घोड़ा ता नहीं जेड़ा सतगुरां वास्ते मैं लियाया सी उहने बाहर जाके वेख्या उहने पछाण लिया भी इह तां ओही घोड़ा है जेड़ा मैं सतगुरां लई लै के आया सी।
और हरकत मुक तुरती उचारा श्री گرو جی اے ترنگ تمہارا.
بڑا خوش ہویا او سکھ تے چھتی کول آ کے مہاراج جی نو کہن لگا پادشاہ اے تا تہاڈا گھوڑا ہے جڑا کاجی لئی جاندا ہے. اے پادشاہ غریب نواز صاحب سچے ستگرو جی اے گھوڑا تا تہاڈا ہے.
بچھڑ موئے تے دربل بھیو.
میرے تو بچھڑ کے تہاڈے تو بچھڑ کے مہاراج گھوڑا دربل ہو گیا کمزور ہو گیا.
نہیں یتن کر راور لیو.
مہاراج جی یتن میں تہاڈے لئی کر کے لیاندا سی پر حالے تسی کوئی یتن نو پراپت کرن واسطے نہیں لیا کیتا.
دشٹن کے بس بات حال.
گھوڑا دشٹاں دے بس رہا ہے ترکاں دے بس رہ کے گھوڑے دی ایہو جی حالت ہو گئی ہے.
لیجے ست گر آپ سنبھال.
مہاراج تہاڈا گھوڑا تے آپ کرپا کرو دیا کر کے اپنا گھوڑا غریب نواز دیا ند پاتشاہ جی سنبھال لو.
ادک پریم سکھ کے اور ہیرا.
سکھ دی ہردے دی بھاونا چھویں پاتشاہ نے ویکھی وی سکھ اندر کنا پریم جڑا اس سمے ایک لاکھ روپیہ خرچ کے گھوڑا لیا ہوئے گا ستگرو لئی کنا پریم ہوئے گا. اس ویلے دا ایک لاکھ روپیہ اج کروڑ روپے دے برابر نہیں ہے تے کنی بھاونا ہوئے گی اس سکھ اندر. ستگرو نے سکھ دے اندر دا پریم ویکھیا سکھ دے اندر دی بھاونا ویکھی.
قاضی دش بلوک تس میرا.
مہاراج جی نے قاضی وال اس ویلے رستے چ جاندے قاضی وال ویکھیا.
پٹ کے سکھ سمیپ ہکارا.
مہاراج جی آکھیا وی قاضی نو بلا کے لیاو ساڈے کول. سکھ نو بھیجیا کہ سکھ نو بھیج کے قاضی نو کول سدیا.
حاضر سبھا بیچ بیٹھا را.
قاضی نو کول بٹھایا بڑا ستکار دے کے مہاراج جی نے کول بٹھایا.
اے برتنت کو بوجھیو جوے.
مہاراج جی نے گھوڑے بارے پوچھیا قاضی نو کہ گھوڑا جڑا تسی لے کے آ رہے ہو.
قاضی کہت پیو تب سوے.
پوچھیا وی اے گھوڑا کتھوں آیا قاضی صاحب تہاڈے کول. قاضی نے گھوڑے دا سارا پرسنگ سنانا شروع کیتا.
کابل دشتے شاہ منگواوا چڑیو نہیں چڑبے للچایا.
گرو جی یہ گھوڑا بادشاہ نے کابل والوں منگایا بڑا قیمتی گھوڑا کہندے بڑی لاگت لائی ہے بادشاہ نے دے. ہن قاضی نو نہیں سی پتا یہ گھوڑا کتھوں آیا ہے تا صاحباں دا ہی سی سکھ لے کے آیا سی. قاضی کہہ رہا ہے تھا بادشاہ نے کابل تو منگوایا ہے پر او چڑھیا چڑھ نہیں سکیا گھوڑے تے سواری نہیں کر سکی لاما ہی رہا ہے گھوڑا. او دا من سی چڑھن نو پر چڑھ نہیں سکیا.
دوئے دن آچھو رہو تبیلے.
دوک دن بادشاہ دے تبیلے چ گھوڑا ٹھیک ٹھاک رہا ہے.
بھائیو روگ پن کیو دوہیلے.
پتا نہیں دو دن بعد گھوڑے نو کی ہو گیا کیڑا ایہو جا روگ لگ گیا ہے تے اس روگ کر کے گھوڑا بڑا دکھی ہے بڑا زیادہ دکھی ہے.
اپنے اچت نظرت جانا.
بادشاہ نے ویکھیا بھی یہ گھوڑا میرے اچت نہیں رہا میرے چڑھن دے یوگ نہیں رہا.
مجھ کو بخش دین اتھانا.
بادشاہ نے گھوڑا گرو جی مینوں دے دتا. انہوں نے آکھیا قاضی صاحب یہ گھوڑا تسی لے جاؤ.
کہو علاج کرو اے رازے بیچ دیو کت بازے.
بادشاہ نے مینوں کیا ہے قاضی صاحب ایک گھوڑا لے جو ایدہ علاج کرا لو جے علاج ہوندا ہے جے نہیں کرانا چاہندے علاج تے کتے ویچ دیو. انہیں مینوں دوویں ٹنگ دس دتے نے جے رکھ کے علاج کرنا تاں کرا لو جے علاج نہیں کرا سکدا تے کتے ویچنا چاہنا تینوں ویچ دے.
اب لے کر میں سدن سداروں دے دے اوشد روگ نوارو.
گرو جی ہن میں ایک گھوڑا لے کے اپنے گھر چلیا اوشدیاں دے کے دوائیاں کر کے مسالے دے کے میں ایک گھوڑا روگ رہت کرانگا ایک گھوڑے نو ٹھیک کرانگا.
اس دش درٹ تار گڑ کہے جے بیچن چات چت مہے.
مہاراج جی گھوڑا لاگ گئی کھڑا سی ویخ کے گھوڑے وال. مہاراج سچے پاتشاہ کہیں دے قاضی صاحب جے دوجا طریقہ جڑا بادشاہ نے تانوں دسیا ویچن واسطے گھوڑا ویچنا چاہتے ہو جے تسی گھوڑے ویچن دی گل کیتی ہے گھوڑا ویچن دی گل کیتی تے دسو اے گھوڑا ویچنا چاہتے ہو.
کر کے مول دیو ہم پات اس کو روگ کرے سب ناچ.
خریدن والے بیٹھے ہیں تو یہ تو ویچنا ہے تو یہ دا مول کر کے دس دے بھی کنے دا ویچنا ہے. ਅਸੀਂ ਇਹ ਘੋੜਾ ਖਰੀਦਣ ਨੂੰ ਤਿਆਰ ਹਾਂ ਔਰ ਖਰੀਦ ਕੇ ਇਸ ਘੋੜੇ ਦਾ ਰੋਗ ਅਸੀਂ ਆਪੇ ਦੂਰ ਕਰ ਦਿਆਂਗੇ। ਸਾਨੂੰ ਪਤਾ ਹੈ ਘੋੜੇ ਦਾ ਰੋਗ ਕੀ ਹੈ।
ਸੁਣ ਕਾਜ਼ੀ ਕਹਿ ਬੋਲ ਬਿਸਾਲਾ ਕੋ ਦੇ ਸਕੇ ਦੇ ਕੇ ਇਸ ਕਾਲਾ।
ਕਹਿਣ ਲੱਗਾ ਗੁਰੂ ਜੀ ਘੋੜਾ ਬੜਾ ਕੀਮਤੀ, ਇਹਦਾ ਮੁੱਲ ਭਲਾ ਕੌਣ ਦੇ ਸਕਦਾ, ਇੰਨਾ ਕੀਮਤੀ ਘੋੜਾ ਇਹਦਾ ਤਾਂ ਮੁੱਲ ਕੋਈ ਤਾਰ ਹੀ ਨਹੀਂ ਸਕਦਾ, ਇਹ ਤਾਂ ਬਹੁਤ ਜਿਆਦਾ ਕੀਮਤੀ ਘੋੜਾ ਹੈ।
ਤੀਨ ਚਰਨ ਇੱਕ ਧਰੈ ਨ ਧਰਨੇ ਜੀਉ ਲਾਖ ਕੀਮਤ ਬਰਨੇ।
ਇਹਦੀਆਂ ਤਿੰਨੇ ਲੱਤਾਂ ਕੰਮ ਕਰਦੀਆਂ ਨੇ, ਇੱਕ ਲੱਤ ਤਾਂ ਜ਼ਮੀਨ ਤੇ ਰੱਖਦਾ ਹੀ ਨਹੀਂ ਪਿਆ, ਤਿੰਨੇ ਲੱਤਾਂ ਨਾਲ ਚੱਲ ਰਿਹਾ, ਪਰ ਜਦੋਂ ਇਹ ਚਾਰਾਂ ਲੱਤਾਂ ਤੇ ਚੱਲਦਾ ਸੀ ਬਲੀ ਸੀ, ਉਦੋਂ 1,00,000 ਰੁਪਈਆ ਦੇ ਕੇ ਘੋੜਾ ਇਹ ਬਾਦਸ਼ਾਹ ਨੇ ਖਰੀਦਿਆ। ਜੇ ਕਿਤੇ ਚਾਰੇ ਲੱਤਾਂ ਇਹਦੀਆਂ ਜ਼ਮੀਨ ਤੇ ਲੱਗ ਜਾਣ ਤੇ ਬਾਦਸ਼ਾਹ ਨੇ 1,00,000 ਰੁਪਈਆ ਇਸ ਘੋੜੇ ਦੀ ਕੀਮਤ ਲਾਈ ਹੈ।
ਸੂਰਤ ਸੁੰਦਰ ਜਨ ਕਿਨ ਕਰਿਓ।
ਕਹਿੰਦੇ ਬੜੀ ਸੋਹਣੀ ਸੂਰਤ ਹੈ ਇਸ ਘੋੜੇ ਦੀ, ਮਾਨੋ ਕਿਸੇ ਨੇ ਆਪਣੇ ਹੱਥੀ ਘੜ ਕੇ ਨੂੰ ਤਿਆਰ ਕਰਕੇ ਬਣਾਇਆ ਹੈ।
ਚੰਚਲ ਬਲ ਵਿਸ਼ਾਲ ਤੇ ਭਰਿਓ।
ਔਰ ਬੜਾ ਚੰਚਲ ਹੈ, ਵਿਸ਼ਾਲ ਬਲ ਦੇ ਨਾਲ ਇਹ ਘੋੜਾ ਭਰਿਆ ਪਿਆ ਹੈ।
ਸੁਣ ਕਾਜ਼ੀ ਤੇ ਸ੍ਰੀ ਗੁਰ ਕਹੈ ਦਿਓ ਮੋਲ ਹਮਲੇ ਬੋਚੈ।
ਕਹਿੰਦੇ ਕਾਜ਼ੀ ਸਾਹਿਬ ਜੇ ਤੂੰ ਮੁੱਲ ਦੇਣਾ ਚਾਹੁੰਦਾ ਤਾਂ ਦੱਸ ਤੂੰ ਮੁੱਲ ਕੀ ਮੁੱਲ ਪਾਉਣਾ ਇਹਦਾ ਘੋੜੇ ਦਾ, 1,00,000 ਰੁਪਈਏ ਦਾ ਹੈ ਜਾਂ ਨਹੀਂ ਹੈ, ਉਹ ਗੱਲਾਂ ਬਾਅਦ ਦੀਆਂ ਨੇ, ਤੂੰ ਦੱਸ ਇਹ ਘੋੜੇ ਦਾ ਹੁਣ ਮੁੱਲ ਕੀ ਪਾਉਣਾ, ਤੇ ਤੂੰ ਜੇ ਮੁੱਲ ਪਾਉਣਾ ਚਾਹੁੰਦਾ ਤੇ ਦੱਸ, ਅਸੀਂ ਇਹ ਘੋੜਾ ਲੈਣਾ ਚਾਹੁੰਦੇ ਹਾਂ।
ਉਚਿਤ ਅਰੂਢਨ ਕੇ ਅਬਨਾਈ ਜੇ ਸਤਗੁਰ ਇਸ ਰੋਗ ਗਵਾਏ।
ਘੋੜਾ ਹਾਲੇ ਤਾਂ ਚੜਨ ਜੋਗਾ ਨਹੀਂ ਹੈ, ਹਾਲੇ ਦੀ ਸਵਾਰੀ ਨਹੀਂ ਕੀਤੀ ਜਾ ਸਕਦੀ, ਰੋਗੀ ਹੈ ਘੋੜਾ, ਪਰ ਹਾਂ ਕਾਜੀ ਸਾਹਿਬ ਜੇ ਗੁਰੂ ਕਿਰਪਾ ਕਰ ਦੇਵੇ ਤੇ ਇਹਦਾ ਰੋਗ ਦੂਰ ਕਰ ਦੇਵੇ, ਜੇ ਸਤਿਗੁਰੂ ਇਸ ਘੋੜੇ ਦਾ ਰੋਗ ਦੂਰ ਕਰ ਦੇਵੇ।
ਕਿਤਕ ਦਿਵਸ ਸੇਵਾ ਕਰਵਾਵੇ ਦੁਰਬਲ ਭਾਵ ਤਬ ਬਲ ਭਰ ਆਵੇ।
ਉਹਦੇ ਨਸੀਏ ਦੀ ਸੇਵਾ ਕਰਵਾਵਾਂਗੇ, ਹੁਣ ਬੜਾ ਦੁਰਬਲ ਹੋਇਆ ਪਿਆ, ਕਮਜ਼ੋਰ ਹੋਇਆ ਪਿਆ, ਕਈ ਦਿਨਾਂ ਦਾ ਇਹਨੇ ਕੁਝ ਖਾਧਾ ਪੀਤਾ ਨਹੀਂ, ਤੇ ਫਿਰ ਇਹਦੇ ਸਰੀਰ ਚ ਬਲ ਭਰ ਆਵੇਗਾ, ਤਾਕਤ ਭਰ ਆਵੇਗੀ।
ਤੁਮੋ ਨਾ ਆਸ ਜੀਅਨ ਅਸ ਕੇਰੇ ਲਿਓ ਲਾਭ ਵੇਚੋ ਇਸ ਬੇਰੇ।
ਠੀਕ ਹੋਵੇ ਨਾ ਹੋਵੇ ਸਾਡਾ, ਕਿਉਂਕਿ ਕਾਜੀ ਸਾਹਿਬ ਤੁਹਾਨੂੰ ਤਾਂ ਇਹਦੇ ਜੀਵਨ ਦੀ ਵੀ ਆਸ ਕੋਈ ਨੀ, ਵੀ ਇਹ ਜਿਉਂਦਾ ਰਹੇਗਾ ਵੀ ਨਹੀਂ, ਘਰ ਜਾ ਕੇ ਕਿ ਨਹੀਂ, ਇਸ ਕਰਕੇ ਤੁਹਾਨੂੰ ਤਾਂ ਅੱਜ ਹੀ ਲਾਭ ਦਾ ਕੰਮ ਕਰ ਲੈਣਾ ਚਾਹੀਦਾ, ਜਿਹੜਾ ਸੌਦਾ ਵੱਟਿਆ ਜਾਂਦਾ ਹੈ, ਜਿਹੜਾ ਮੁਨਾਫਾ ਵੱਟਿਆ ਜਾਂਦਾ ਇਹਨੂੰ ਵੇਚ ਕੇ ਅੱਜ ਹੀ ਵੱਟ ਲਓ, ਕਿਉਂਕਿ ਤੁਹਾਡੇ ਵਾਸਤੇ ਤਾਂ ਇਹ ਮਰਿਆ ਹੀ ਹੋਇਆ ਨਾ, ਤੇ ਤੁਹਾਨੂੰ ਤਾਂ ਇਹਦੇ ਜੀਵਨ ਦੀ ਵੀ ਕੋਈ ਆਸ ਨਹੀਂ ਰਹੀ।
ਦਸ ਸੰਸਰ ਅਮ ਦੇਵੈ ਤਨ ਕੋ ਲੈ ਕਰ ਜਾਓ ਹਰਕ ਧਰ ਮਨ ਕੋ।
10,000 ਰੁਪਈਆ ਅਸੀਂ ਇਹਦਾ ਦਿਆਂਗੇ ਤੈਨੂੰ, 10 ਸਹੰਸਰ, ਸਹੰਸਰ ਨਾਮ 1,000 ਦਾ ਹੈ। ਮਹਾਰਾਜ ਕਹਿੰਦੇ ਕਾਜੀ ਸਾਹਿਬ 10,000 ਰੁਪਈਆ ਤੁਹਾਨੂੰ ਅਸੀਂ ਇਹਦਾ ਦੇਵਾਂਗੇ, ਉਹ ਲੈ ਕੇ ਖੁਸ਼ੀ ਦੇ ਸਹਿਤ ਆਨੰਦ ਦੇ ਸਹਿਤ ਤੁਸੀਂ ਆਪਣੇ ਘਰ ਜਾਓ, ਔਰ ਇਹ ਘੋੜਾ ਸਾਡੇ ਹਵਾਲੇ ਕਰ ਦਿਓ।
ਭਰਾ ਲਬਦ ਇਸ ਜੀਵਨ ਜੇ ਹੈ ਕਰੈ ਇਲਾਜ ਅਰਜ ਬਚ ਰਹਿ।
ਇਹਦੀ ਪਰਾਲਬਧ ਹੋਵੇਗੀ ਘੋੜੇ ਦੀ ਜੀਵਨ ਦੀ, ਇਹਦੀ ਜ਼ਿੰਦਗੀ ਹੋਏਗੀ, ਇਹਦੀ ਪਰਾਲਬਧ ਹੋਵੇਗੀ ਤੇ ਅਸੀਂ ਇਹਦਾ ਇਲਾਜ ਕਰਾਂਗੇ, ਇਹ ਰੋਗ ਤੋਂ ਰਹਿਤ ਹੋ ਕੇ ਬਚ ਜਾਏਗਾ।
ਨਾ ਇਹ ਤਾਂ ਦੇਵ ਚੁੱਕੈ ਹਮ ਦਰਬਾਰ ਕਯੋ ਜਿਤ ਕਲੀਜੈ ਨਿਜ ਸਰਬਾ।
ਠੀਕ ਹੋ ਗਿਆ ਤਾਂ ਠੀਕ, ਨਹੀਂ ਤਾਂ ਕਾਜੀ ਸਾਹਿਬ ਅਸੀਂ ਤੁਹਾਨੂੰ ਤਾਂ ਪੈਸੇ ਦੇ ਹੀ ਚੁੱਕੇ ਹੋਣੇ ਨੇ, ਉਹ ਤਾਂ ਤੁਹਾਡੇ ਹੀ ਰਹਿਣੇ ਨੇ ਨਾ, ਉਹ ਤੁਹਾਡੇ ਕੋਲ ਵਾਪਸ ਥੋੜੀ ਅਸੀਂ ਲੈ ਲੈਣੇ ਨੇ, ਜਿਹੜੇ ਇੱਕ ਵਾਰੀ ਤੁਹਾਨੂੰ ਦੇਣੇ ਕਰ ਦਿੱਤੇ ਨੇ ਉਹ ਫਿਰ ਅਸੀਂ ਵਾਪਸ ਥੋੜੀ ਲੈ ਲੈਣੇ। ਜੇ ਬਚ ਗਿਆ ਇਹਦੀ ਪਰਾਲਬਧ ਹੋਈ ਤਾਂ ਠੀਕ ਹੈ, ਨਹੀਂ ਤਾਂ ਜੇ ਤੁਸੀਂ ਪੈਸੇ ਲੈਣੇ ਉਹ ਤਾਂ ਤੁਸੀਂ ਲੈ ਹੀ ਲੈਣੇ ਹਨ, ਉਹ ਤਾਂ ਹੁਣ ਤੁਹਾਡੇ ਕੋਲ ਹੀ ਰਹਿਣਗੇ।
ਹੁਣ ਕਾਜ਼ੀ ਮਨ ਕੀਨ ਵਿਚਾਰ ਪ੍ਰਾਪਤ ਹੈ ਖੱਟ 4,000।
ਕਾਜੀ ਨੇ ਆਖਿਆ ਵੀ ਕਿੱਥੇ ਨੂੰ ਘਰ ਲੈ ਕੇ ਜਾਵਾਂਗਾ, ਇਹਦਾ ਰੋਗ ਠੀਕ ਹੋਵੇ ਨਾ ਹੋਵੇ, ਹਾਲੇ ਤਾਂ ਬਿਮਾਰ ਹੈ, ਇਹਦੇ ਤਾਂ ਜੀਵਨ ਦੀ ਵੀ ਆਸ ਕੋਈ ਨੀ, ਇੱਥੇ ਰਸਤੇ 'ਚ ਮੈਨੂੰ ਗੁਰੂ ਸਾਹਿਬ ਕੋਲੋਂ 10,000 ਰੁਪਈਆ ਮਿਲ ਰਿਹਾ, ਇਹਦੇ ਨਾਲੋਂ ਚੰਗੀ ਗੱਲ ਕਿਹੜੀ ਹੋ ਸਕਦੀ। ਕਾਜੀ ਦੇ ਮਨ 'ਚ ਲੋਭ ਆ ਗਿਆ, ਲਾਲਚ ਆ ਗਿਆ, ਕਹਿੰਦਾ ਖੱਟ 4, 6 ਤੇ 4 10,000 ਰੁਪਈਆ ਮੈਨੂੰ ਇਹਦਾ ਮਿਲ ਰਿਹਾ।
ਬੱਚਿਆ ਨਾ ਘੋੜਾ ਰੋਗ ਦਬਾਇਓ ਨਹੀਂ ਗੁਰੂ ਨੇ ਰੁਜ ਲੱਕ ਪਾਇਓ।
ਮੈਨੂੰ ਪਤਾ ਘੋੜਾ ਤਾਂ ਮੁਸ਼ਕਲ ਹੀ ਬਚੇ, ਕਾਜੀ ਸੋਚ ਰਿਹਾ ਮਨ 'ਚ, ਇਹਨੇ ਕਿੱਥੇ ਬਚਣਾ, ਜੇ ਬਚਣਾ ਹੁੰਦਾ ਤੇ ਬਾਦਸ਼ਾਹ ਨੇ ਆਪਣੇ ਕੋਲ ਨਾ ਰੱਖਦਾ ਇਹਨੂੰ, ਇਹ ਕਿੱਥੇ ਬਚਣਾ ਲੱਗਦਾ, ਗੁਰੂ ਜੀ ਨੇ ਇਹਦਾ ਰੋਗ ਨਹੀਂ ਪਛਾਣਿਆ, ਗੁਰੂ ਜੀ ਨੇ ਦੂਰੋਂ ਹੀ ਵੇਖਿਆ ਇਹਨਾਂ ਨੇ ਕਿਹੜਾ ਕੋਲ ਜਾ ਕੇ ਨਿਗਾਹ ਮਾਰੀ ਹੈ, ਇਹ ਗੁਰੂ ਸਾਹਿਬ ਨੇ ਇਹਦਾ ਰੋਗ ਨਹੀਂ ਪਛਾਣਿਆ, ਉਹਨਾਂ ਨੇ ਚੰਗੀ ਤਰ੍ਹਾਂ ਵੇਖਿਆ ਨਹੀਂ, ਇਸ ਕਰਕੇ ਇਹਦਾ ਕੀ ਪਤਾ ਇਹ ਬਚੇ ਕਿ ਨਾ ਬਚੇ।
ਅਬ ਤੋ ਦਰਬ ਮਿਲਤ ਸਮਝਾਏ ਮਰੇ ਤੁਰੰਗ ਨਾ ਕੁਛ ਕਰ ਪਾਏ।
ਉਹਦਾ 10,000 ਰੁਪਇਆ ਮਿਲਦਾ, 10,000 ਰੁਪਇਆ ਥੋੜਾ ਨਹੀਂ ਹੁੰਦਾ, ਉਹ ਵੀ ਬਿਮਾਰ ਘੋੜੇ ਦਾ, ਜਿਹਦਾ ਇਹ ਵੀ ਨਹੀਂ ਪਤਾ ਬਚੇ ਕਿ ਨਾ ਬਚੇ, ਤੇ ਜੇ ਮੁੜ ਕੇ ਘੋੜਾ ਮਰ ਗਿਆ, ਮਰੇ ਦਾ ਮੈਨੂੰ ਕੀ ਮਿਲਣਾ, ਮਰੇ ਦੀ ਤਾਂ ਇਹਦੀ ਦਵਾਨੀ ਪ੍ਰਾਪਤ ਨਹੀਂ ਹੋਣੀ।
ਚੌਂਦਿਸ਼ ਤੇ ਤਨ ਗੁਰੂ ਨਕੇਤਾ ਪੁਨ ਉਧਾਰ ਉਰ ਦੇਤ ਜੇਤਾ।
ਗੁਰੂ ਘਰ ਵਿੱਚ ਕਮੀ ਕੋਈ ਨਹੀਂ, ਇੱਥੇ ਤਾਂ ਚਾਰੇ ਪਾਸਿਓ ਪੈਸਾ ਆਉਂਦਾ, ਚਾਰੇ ਪਾਸਿਓ ਪੈਸੇ ਦਾ ਮੀਂਹ ਵਰਦਾ ਹੈ, ਤੇ ਫਿਰ ਗੁਰੂ ਬੜਾ ਉਧਾਰ ਹੈ, ਇੰਨਾ ਪੈਸਾ ਮੈਨੂੰ ਕਿਤੇ ਹੋਰ ਨਹੀਂ ਕਿਤੋਂ ਮਿਲ ਸਕਦਾ, ਜਿੰਨਾ ਪੈਸਾ ਗੁਰੂ ਜੀ ਨੇ ਲਾ ਦਿੱਤਾ ਹੈ, 10,000 ਰੁਪਇਆ ਇਹਦਾ ਮੁੱਲ ਲਾ ਦਿੱਤਾ, ਇੰਨਾ ਪੈਸਾ ਇਹਦਾ ਤਾਂ ਕੋਈ 1,000 ਰੁਪਇਆ ਵੀ ਇਸ ਵੇਲੇ ਨਾ ਦੇਵੇ, ਤੇ ਗੁਰੂ ਸਾਹਿਬ ਜੈਸੀ ਉਦਾਰਤਾ ਜਿਹੜੀ ਹੈ ਉਹ ਮੈਨੂੰ ਕਿਸੇ ਹੋਰ ਕੋਲੋਂ ਨਹੀਂ ਮਿਲ ਸਕਣੀ।
ਇਨ ਸਮ ਅਪਰ ਨਹੀਂ ਕੋ ਦੈ ਸਮਾ ਚੁੱਕੇ ਪੁਨ ਹਾਥ ਨਾ,
ਸਮ ਹੋਰ ਨਹੀਂ ਮੈਨੂੰ ਕਿਸੇ ਨੇ ਇੰਨਾ ਪੈਸਾ ਦੇਣਾ ਇਸ ਘੋੜੇ ਦਾ, ਜੇ ਹੁਣ ਇਹ ਸਮਾਂ ਮੇਰੇ ਹੱਥੋਂ ਨਿਕਲ ਗਿਆ ਤੇ ਮੁੜ ਕੇ ਨਹੀਂ ਮਿਲਣਾ, ਮੈਂ ਹਾਮੀ ਭਾਰੀ ਦਿਆਂ ਤੇ ਚੰਗੀ ਹੈ, ਮੈਂ ਹਾਮੀ ਭਰਦਿਆਂ ਤੇ ਚੰਗਾ, ਏਦਾਂ ਕਾਜੀ ਆਪਣੇ ਮਨ ਚ ਸੋਚਦਾ ਵਿਚਾਰ ਕਰਦਾ।
ਕਿਤਕ ਸਮੇ ਓਏ ਮੋਨ ਵਿਚਾਰਾ ਬਾਜ ਗੁਰੂ ਜੀ ਲਿਓ ਉਚਾਰਾ।
ਸਮੇ ਬਾਅਦ ਕਾਜੀ ਬੋਲਿਆ, ਕਹਿਣ ਲੱਗਾ ਗੁਰੂ ਜੀ ਚਲੋ ਇਹ ਘੋੜਾ ਅੱਜ ਤੋਂ ਬਾਅਦ ਤੁਹਾਡਾ, ਮੈਂ 10,000 ਰੁਪਇਆ ਚ ਘੋੜਾ ਤੁਹਾਨੂੰ ਵੇਚਿਆ, ਸਤਿਗੁਰਾਂ ਦਾ ਹੀ ਘੋੜਾ ਸਤਿਗੁਰਾਂ ਨੂੰ ਵੇਚਣਾ ਚਾਹੁੰਦਾ, ਸਤਿਗੁਰੂ ਜੀ ਵੀ ਲੀਲਾ ਵਰਤਾ ਰਹੇ ਸਨ, ਖੇਡ ਜੋ ਵਰਤਣੀ ਸੀ, ਬਾਬਾ ਬੁੱਢਾ ਸਾਹਿਬ ਦੇ ਬਚਨ ਹੋਣੇ ਸੀ, ਮਾਤਾ ਕੌਲਾਂ ਜੀ ਨੇ ਗੁਰੂ ਘਰ ਆਉਣਾ ਸੀ, ਉਹ ਸਾਰਾ ਕਾਰਨ ਘੋੜੇ ਰਾਹੀਂ ਬਣ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦਾ ਕਾਜੀ, ਕਹਿੰਦਾ ਗੁਰੂ ਜੀ ਇਹ ਘੋੜਾ ਅੱਜ ਤੋਂ ਬਾਅਦ ਤੁਹਾਡਾ ਹੋਇਆ।
ਬਾਕ ਨਾ ਮੋਣਾ ਤੁਮ ਸਮ ਪੀਰ ਜਦੋਂ ਆਪ ਪਰ ਹਰ ਰੁਜੀ ਪੀਰ।
ਜੇ ਤੁਸੀਂ ਗੁਰੂ ਪੀਰ ਬੰਦੇ ਹੋ, ਗੁਰੂ ਪੀਰ ਹੋ, ਤੁਹਾਡਾ ਬਚਨ ਮੈਂ ਮੋੜ ਸਕਦਾ, ਮੈਂ ਤੁਹਾਡਾ ਬਚਨ ਨਹੀਂ ਮੋੜਦਾ, ਤੁਸੀਂ ਜਦੋਂ ਇਹ ਘੋੜਾ ਠੀਕ ਹੋ ਜਾਏਗਾ ਇਹਦੇ ਤੇ ਚੜਿਆ ਕਰੋਗੇ। ਆਪਣੇ ਮਨ ਚ ਇਹ ਸੋਚ ਰਿਹਾ ਵੀ ਇਹਨੇ ਬਚਣਾ ਕੋਈ ਨੀ। ਗੁਰੂ ਸਾਹਿਬ ਨੂੰ ਕਹਿੰਦਾ ਮਹਾਰਾਜ ਜਦੋਂ ਠੀਕ ਹੋ ਗਿਆ ਤੁਸੀਂ ਇਹਦੇ ਤੇ ਸਵਾਰੀ ਕਰਿਆ ਕਰਨੀ ਹੈ, ਤੇ ਤੁਹਾਨੂੰ ਫਿਰ ਪਤਾ ਲੱਗੇਗਾ ਕਿ ਵਾਕਈ ਤੁਸੀਂ ਮੁਨਾਫੇ ਦਾ ਸੌਦਾ ਕੀਤਾ ਹੈ।
ਨਿਕ ਸਾਹਿਬ ਤਨ ਦੀ ਜੈ ਸੋਏ ਜੇ ਤੱਕਿਓ ਆਪ ਖੁਸ਼ ਹੋਏ।
ਲਿਆਓ ਪੈਸੇ ਘੋੜਾ ਤੁਸੀਂ ਸਾਂਭੋ, ਤੇ ਜਿਹੜਾ 10,000 ਰੁਪਇਆ ਤੁਸੀਂ ਕਹਿੰਦੇ ਹੋ ਖਜ਼ਾਨੇ ਚੋਂ ਕਢਾਓ ਤੇ ਕਿਰਪਾ ਕਰਕੇ ਉਹ ਮੈਨੂੰ ਦਿਓ ਤੇ ਮੈਂ ਲੈ ਕੇ ਜਾਵਾਂ, ਮਹਾਰਾਜ ਤੁਹਾਡੀ ਮੇਰੇ ਤੇ ਖੁਸ਼ੀ ਹੋਵੇ।
ਸ੍ਰੀ ਹਰਗੋਬਿੰਦ ਕਹਿਓ ਸੁਣਾਏ ਸੋ ਆਪਕੇ ਸੰਗਤ ਧਨ ਲਿਆਏ।
ਸਤਿਗੁਰੂ ਜੀ ਕਹਿਣ ਲੱਗੇ ਕਾਜੀ ਸਾਹਿਬ ਪੈਸੇ ਅੱਜ ਨਹੀਂ ਮਿਲਣੇ, ਪੈਸੇ ਤਾਂ ਜਦੋਂ ਸਾਡੇ ਕੋਲ ਸੰਗਤ ਆਉਂਦੀ ਹੈ, ਸੰਗਤਾਂ ਦੀਆਂ ਮਾਇਆ ਸੰਗਤ ਮਾਇਆ ਲੈ ਕੇ ਆਉਂਦੀ ਹੈ, ਜਦੋਂ ਸੰਗਤ ਧਨ ਲੈ ਕੇ ਆਵੇਗੀ ਉਹਦੇ ਵਿੱਚੋਂ ਤੁਹਾਨੂੰ ਪੈਸੇ ਦੇਵਾਂਗੇ। ਅੱਜ ਹਾਜ਼ਰ ਨਹੀਂ ਹਨ ਪੈਸੇ ਦੇਣ ਨੂੰ, ਉਦੋਂ ਵੀ ਦੇ ਸਕਦੇ ਸਨ, ਪਰ ਆਪਣੀ ਚੀਜ਼ ਹੀ ਦੁਬਾਰਾ ਪੈਸੇ ਦੇ ਕੇ ਕਿਉਂ ਖਰੀਦਣ, ਇਹ ਵੀ ਨੀਤੀ ਸੀ। ਤੋ ਸਤਿਗੁਰੂ ਜੀ ਦੀ ਲੀਲਾ ਸੀ ਆਪਣੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਾਜੀ ਸਾਹਿਬ ਜੇ ਹੁਣ ਜਦੋਂ ਸੰਗਤ ਆਵੇਗੀ ਔਰ ਸੰਗਤ ਧਨ ਲੈ ਕੇ ਆਵੇਗੀ,
ਪੂਰਬ ਸਗਰੋ ਦੇ ਕਰ ਤੋਰਾ ਬੌਰੋ ਲਾਏ ਕਾਜ ਜੋ ਓਰਾ।
ਤੇਰਾ ਪੈਸਾ ਦਿਆਂਗੇ ਅਸੀਂ, ਜਿਹੜਾ 10,000 ਰੁਪਇਆ ਤੇਰੇ ਨਾਲ ਮਿਥਿਆ ਉਹ ਤੈਨੂੰ ਦਿਆਂਗੇ, ਬਾਅਦ ਵਿੱਚ ਬਾਕੀ ਦੇ ਜਿਹੜੇ ਕੰਮ ਨੇ ਗੁਰੂ ਘਰ ਦੇ ਉਹ ਅਸੀਂ ਬਾਅਦ ਵਿੱਚ ਕਰਾਂਗੇ।
ਸਰਬ ਦਰਬ ਕੋ ਕਰ ਮੈਂ ਜਾਨ ਇਸ ਹਿਤ ਕੋਈ ਨਾ ਸੰਸੈ ਠਾਨ।
ਤੂੰ ਇਹ ਸਮਝ ਕੇ ਪੈਸਾ ਸਾਰਾ ਤੇਰੇ ਘਰ ਪਹੁੰਚ ਗਿਆ, ਤੂੰ ਇਹ ਸਮਝ ਵੀ ਤੇਰੇ ਘਰ ਚ ਹੀ ਪਿਆ ਪੈਸਾ, ਵੀ ਤੇਰੇ ਘਰੋਂ ਬਾਹਰ ਨਹੀਂ ਹੈ, ਤੇਰੇ ਘਰ ਚ ਹੀ ਪਿਆ ਹੋਇਆ, ਇਹਦੇ ਵਿੱਚ ਤੂੰ ਆਪਣੇ ਮਨ ਚ ਕਿਸੇ ਪ੍ਰਕਾਰ ਦਾ ਕੋਈ ਸੰਸਾ ਸੰਦੇਹ ਨਾ ਕਰ।
ਤੁਰਤ ਆਏ ਬਿਤੈ ਨਾ ਚਿਰ ਕਾਲ ਅਰ ਪੈਸੇ ਕਿਥੋਂ ਸੰਭਾਲ।
ਸਾਡੇ ਕੋਲ ਸੰਗਤ ਆਉਣ ਵਾਲੀ ਹੈ, ਕਦੇ ਨਾ ਕਦੇ ਰੋਜ਼ ਸਿੱਖ ਸੰਗਤਾਂ ਆਉਂਦੀਆਂ ਰਹਿੰਦੀਆਂ ਨੇ, ਤੇ ਜਦੋਂ ਸਿੱਖ ਆਉਣਗੇ ਛੇਤੀ ਨਾਲ ਆਉਣਗੇ, ਉਹ ਆ ਕੇ ਸਾਨੂੰ ਮਾਇਆ ਭੇਟ ਕਰਨਗੇ, ਅਸੀਂ ਤੈਨੂੰ ਦੇ ਦਿਆਂਗੇ ਸੰਭਾਲ ਕੇ, ਤੂੰ ਹੁਣ ਫਿਕਰ ਨਾ ਕਰ, ਆਪਣੇ ਮਨ ਚ ਸੰਸਾ ਨਾ ਕਰ।
ਰਹਿਣੇ ਕਤਰੇ ਇੱਕ ਪੁਰ ਮਾਈ ਮੇਲ نتاپا تے ہم مگ مائی
نالے بادشاہ قاضی صاحب اسی کو نگر چ رہنے لاہور وچ تسی رہندے ہو ایتھے اسی رہ رہے ہیں اپنا روز دا ملنا روز تسی ایتھوں لنگ کے جاندے ہو سویرے بھی شام نو روز ساڈے متھے لگدے ہو تے بادشاہ اسی پیسے لے کے نہیں کتے چلے قاضی اسی کتے پیسے لے کے نہیں چلے او تینوں مل جان گے
سن قاضی پن باک بخانا نے اٹکو میں سمو مہانا
قاضی اگوں بولیا کہندا جی گرو جی گل ادا بھی میں بہتا لمبا سما نہیں اٹکنا مینوں پیسے چھتی چاہیے نے میں بہتا لمبا سما نہیں اٹکنا
اور در فکر درب یہ دہو پکھو پلے رج جت اس لےو
تسی اپنے ہردے چ فکر دھار کے پیسہ دینا جدو کسی دا پیسہ دینا ہوندا تے فکر کر کے ہی دینا ہوندا تے مہاراج تسی فکر دھار کے اپنے من چ میرے پیسے دینے نے تے بھلی پرکار نال ویکھ لو چنگی طرح کیونکہ گھوڑا روگی ہے میں ہنے تانوں دس دیا پہلا دس رہا کہ گھوڑا روگی ہے اینو روگ لگا ہویا ہے
پھر ہے نا پھر ترنگ کو سودا کہہ دے شوق کدوں دے مدا
جڑا سودا ایک باری ہو گیا ہن مڑ کے نہیں پھرنا یہ گھوڑا روگی ہے میں تانوں دے رہا یہ تانوں خوشی دے تے پویں گمی دے پیسے ہن تانوں دینے ہی پینے نے یہ سودا نہیں ہن پھرنا یہ ٹھیک ہو جائے تا بھی تہاڈا نہ ٹھیک ہویا بیمار ہو کے مر گیا ہن تا بھی تہاڈا اس کر کے ہن یہ سودا پھرن والا نہیں
سن گر پنیو نہ بانے ان جان این پلے پرک کی بان
کے مہاراج جی کہندے قاضی صاحب ان جان نہ بنو اے پلے پرکھاں دی بان نہیں ہے
کین باک کر پن پھر جانا کرے جی نرسو دو زک جانا
گل کہہ کے مڑ کے مکر جانا پھر جانا اے سیانیاں دی گل نہیں ہوندی تے جڑے اداں کردے نے او دوزکاں نو جاندے نے اسی تیرے نال سودا کر لیا ہن اسی پھرن نہیں لگے تو نہ پھری اسی نہیں پھرن لگے
سن قاضی کاغذ لکھوایو درب قرض اے تو ٹھہرایو
سن کے قاضی نے ایک کاغذ منگایا کہندا جی لکھ کے دے دیو لکھی ہوئی گل یاد رہندی زبانی گل تاں کدے بھی کوئی مکر سکدا قاضی کہندا کاغذ دے اتے اودو اج کل سٹام اج وانگر تھوڑی ہوندے کاغذ سادیاں تے لکھ لیندے کاغذ منگایا انہیں کاغذ دے اتنے لکھوا لیا جڑے پیسے ستگراں نے دینے سن
لین ہار میں گر تیرے دس ہزار اسمول جے کہو
لکھوایا کہ میں لین ہار ہاں تے دس ہزار روپیہ گرو صاحب جی نے میرا دینا میں انہاں کولوں لینا ہے اور دے بدلے میں انہاں نوں گھوڑا دتا ہویا ہے
بہت کڑائی سہت لکھائے اپرن کیر اگا ہی پائے
سی نے بڑے قانون دے نال سارے گلاں جڑیاں چنگی طرح لکھوائیاں تکڑائی نال ساریاں گلاں کاغذ دے اتے لکھوا کے مور لوا لئی ہے
اپرن کیر اگا ہی پائے
اور بھی کئیاں دی گواہی اتے پوا لی جڑے سکھ کڑے سی کہ تسی بھی گواہی پا دیو تسی اس گل دے گواہ ہو
کوڑا دیو گرو کے پاس لے کاغذ کو گئے آواز
گرائے نے ستگراں نوں دے دیتا تے جڑا کاغذ لکھایا سی جدے تے پیسے لکھائے سن او کاغذ لے کے اپنے گھر دو چلا گیا
ستگر لائے ترنگ تبیلے ریشم دام تسی کو ملے
ستگراں نے گھوڑا تبیلے چ بنوا لیا ریشم دی ڈوری نال اے گھوڑا بنیا ہے
کچھ اوکھد کر دین مسالہ پیو سبن میں ہرک بسالا
کچھ کوش دی کوڑے نو دتی ستگراں نے سر تے ہاتھی رکھیا کوڑے دے تے کوڑے دے سارے روگ کٹے گئے لت بھی تھلے لا لی اسی دن کھان پین بھی لگ پیا ستگراں دی کلا برت گئی کوڑا دن چا روگ ہو گیا قاضی ادھر ستگراں دے کول پیسے لین واسطے گیڑے مار رہا ہے او کتھا آپ جی اگلیاں پرسنگاں چ سربن کرو گے